ਕੱਲ ਬਾਬਤ ਸਤਸੰਗ ਦੀ ਵਿਸ਼ੇਸ਼ਤਾ ਇੰਪੋਰਟੈਂਟਸ ਮੈਨੂੰ ਚੇਤੇ ਆਈ ਹੈ। ਇੱਕ ਤੁੱਕ ਸ਼ਬਦ ਨਾਰੇ ਵਿੱਚ ਹੈਗੀ, ਅੰਧਲਾ ਨੀਚ ਜਾਤ ਪਰਦੇਸੀ ਖਿਨ ਆਵੇ ਖਿਨ ਜਾਵੇ ਨਾਨਕ ਤਾਂ ਕੀ ਸੰਗਤ ਰਹਿੰਦਾ ਕਿਉਂ ਕਰ ਮੂਰਾ ਪਾ। ਇਹ ਗੁਰੂ ਨਾਨਕ ਨੇ ਸਾਡੇ ਪ੍ਰਤੀ ਸਾਡੇ ਵੱਲੋਂ ਇਹ ਅਰਦਾਸ ਹੈ ਕਿ ਇਹ ਜੀਵੜਾ ਸਾਡਾ ਅੰਨਾ ਹੈ, ਅਗਿਆਨੀ ਹੈ, ਅਨੇਰ ਵਿੱਚ ਹੈ, ਪਰਮ ਵਿੱਚ ਹੈ, ਅੰਧਲਾ, ਕੁਛ ਨੀ ਦਿਸਦਾ, ਨਾ ਕੁਛ ਸੂਝੇ, ਨਾ ਕੁਛ ਬੁੱਝੇ। ਇਹ ਜੀਵ ਅੰਧਲਾ ਨੀਚ ਜਾਤ, ਜੇ ਅਸੀਂ ਕਿਸੇ ਨੂੰ ਕਹਿ ਦਈਏ ਨੀਚ ਜਾਤ ਤਾਂ ਉਹ ਗੱਲ ਪੈ ਜਾਂਦਾ ਹੈ। ਅਸੀਂ ਤਾਂ ਕਹਿੰਦੇ ਨਹੀਂ, ਗਿੱਲ ਗਰੇਵਾਲ ਨੂੰ ਉੱਚੇ ਹੁੰਦੇ ਤੇ ਉਹ ਸਿੱਧੂ ਕਹਿੰਦੇ ਅਸੀਂ ਉਦੋਂ ਉੱਚੇ ਹੁੰਦੇ ਹਾਂ, ਇਹਨਾਂ ਚ ਫਸੇ ਪਏ ਹਾਂ। ਇੱਥੇ ਨੀਚ ਜਾਤ ਜੀਵ ਨੂੰ ਕਿਹਾ, ਇਹ ਜੀਵ ਸਾਰਿਆਂ ਚ ਹੈ, ਸਾਰੇ ਜੀਵ ਇਸ ਕਰਕੇ ਨੀਚ ਜਾਤ ਹੈ। ਅੰਧਲਾ ਅਗਿਆਨੀ ਨੀਚ ਜਾਤ ਨੀਵੇਂ ਜਾਤ ਦੇ, ਕਿਉਂ? ਇਸ ਵਾਸਤੇ ਕਿ ਇਹਨਾਂ ਦੀ ਸੰਗਤ ਨੀਵਿਆਂ ਨਾਲ ਹੈ, ਇਹ ਨੀਵਿਆਂ ਚੋਂ ਪੈਦਾ ਹੋਏ ਹੋਏ ਹੈ। ਨੀਵੇਂ ਕੌਣ ਹੈ? ਕਾਮ ਕ੍ਰੋਧ ਮੋਹ ਲੋਭ ਹੰਕਾਰ, ਇਹਨਾਂ ਦੀ ਔਲਾਦ ਹੈ, ਇਸ ਕਰਕੇ ਨੀਵੀਂ ਜਾਤ ਵਾਲੇ ਹੈ। ਅੰਨਲਾ ਨੀਚ ਜਾਤ, ਫੇ ਪਰਦੇਸੀ ਹੈ ਬਈ, ਇੱਥੇ ਪਰਦੇਸੀ ਹੈ, ਇੱਥੇ ਰੱਬ ਦੇ ਰਹਿਣ ਵਾਲਾ ਹੈਗਾ, ਇੱਥੇ ਪਰਦੇਸਾਂ ਚ ਆਇਆ ਹੋਇਆ, ਇਸ ਦੁਨੀਆ ਚ ਆਇਆ ਹੈ, ਮੈਂ ਮੇਰੀ ਚ ਆਇਆ ਹੋਇਆ ਹੈ। ਪਰਦੇਸ ਕਿਹੜਾ? ਮੈਂ ਮੇਰੀ ਪਰਦੇਸੀ, ਤੇ ਇਹਦੇ ਕੰਮ ਕੀ ਹੈ? ਖਿਨ ਆਵੇ ਖਿਨ ਜਾਵੇ, ਇੱਕ ਮਿੰਟ ਟਿਕਦਾ ਨੀ, ਕਦੇ ਉਧਰ ਭੱਜ ਗਿਆ, ਕਦੇ ਉਧਰ ਭੱਜ ਗਿਆ, ਮਾਂਦਿਆਂ ਨੂੰ ਤੁਰਿਆ ਫਿਰਦਾ, ਟੱਪਦਾ ਰਹਿੰਦਾ, ਟੱਪਦਾ ਰਹਿੰਦਾ। ਇਹ ਜਿਹਾ ਜੀਵ ਹੈ ਮੇਰਾ, ਗੁਰੂ ਨਾਨਕ ਸਾਹਿਬ ਕਹਿੰਦੇ ਸਾਡੇ ਪ੍ਰਤੀ ਇਹ ਜੇ ਜੀਵ। ਫੇਰ ਸੁਣ ਲਓ, ਇਹ ਆਪਣੇ ਤੇ ਘਟਾਉਣ ਦੀ ਕੋਸ਼ਿਸ਼ ਕਰੋ, ਗੁਰੂ ਨਾਨਕ ਨੇ ਆਪਣੇ ਤੇ ਘਟਾਈ ਹੈ, ਖੂਬੀ ਤਾਂ ਇਹੀ ਹੈ ਨਾ। ਅੰਧਲਾ ਅੰਨਾ ਅਗਿਆਨੀ ਮੂਰਖ, ਭਰਮ ਵਿੱਚ ਅਨੇਰ ਵਿੱਚ ਫਸਿਆ ਹੋਇਆ, ਅੰਧਲਾ ਨੀਚ ਜਾਤ ਨੀਵੇਂ ਜਾਤ ਵਾਲਾ, ਜਿਹਨੂੰ ਅਸੀਂ ਕਹਿੰਦੇ ਸੁਧਰ ਹੈ, ਨੀਚ ਜਾਤ ਪਰਦੇਸੀ, ਉਹ ਤੇਰਾ ਦੇਸ ਨੀ, ਤੂੰ ਪਰਦੇਸਾਂ ਵਿੱਚ ਆਇਆ ਹੋਇਆ। ਹੁਣ ਅਸਾਮ ਵਿਚ ਰੌਲਾ ਪੈ ਰਿਹਾ, ਕਹਿੰਦਾ ਪਰਦੇਸੀ ਕੱਢੋ ਇਥੋਂ, ਅਸੀਂ ਅਸਾਮੀ ਨਹੀਂ ਹੈ, ਇੱਥੇ ਭਈਏ ਆਉਂਦੇ ਆ, ਅਸੀਂ ਯਾਦ ਕਰਕੇ ਉਹਨਾਂ ਨਾਲ ਕੀ ਸਲੂਕ ਕਰਦੇ ਹਾਂ। ਸਾਡੇ ਸਿੱਖ ਹੋਰ ਕਿਤੇ ਜਾਂਦੇ, ਪੰਜਾਬੀ ਹੋਰ ਕਹਿੰਦੇ, ਉੱਥੇ ਸਾਡੇ ਪਰਦੇਸੀਆਂ ਨਾਲ, ਉਸ ਦੇਸ਼ ਵਾਲੇ, ਇੰਗਲੈਂਡ ਜਾਓ, ਕਿਤੇ ਜਾਓ, ਸਾਡੇ ਨਾਲ ਬਹੁਤ ਬੁਰਾ ਹਾਲ ਕਰਦੇ, ਨੀਵਾਂ ਸਾਡੇ ਨਾਲ ਵਰਤਾਓ ਕਰਦੇ ਹੈ। ਪਰਦੇਸੀਆਂ ਦਾ ਤਾਂ ਇਹ ਹਾਲ ਹੁੰਦਾ ਨਾ, ਨੀਚ ਜਾਤ ਪਰਦੇਸੀ। ਤੇ ਫਿਰ ਇਹਦਾ ਕਰਤੂਤ ਕੀ ਆ? ਖਿੰਜ ਆਵੇ ਖਿੰਜ ਜਾਵੇ, ਪੁੱਜਾ ਫਿਰਦਾ, ਟੱਪਦਾ ਫਿਰਦਾ। ਗੁਰੂ ਨਾਨਕ ਕਹਿੰਦੇ ਨਾਨਕ ਇਨ ਕੀ ਸੰਗਤ ਰਹਿੰਦਾ, ਮੈਂ ਨਾਨਕ ਇਹਨਾਂ ਦੀ ਇਸ ਇਹੋ ਜਿਹੇ ਜੀਵ ਦੀ ਸੰਗਤ ਵਿੱਚ ਮੈਂ ਰਹਿੰਦਾ, ਕਿਹੜਾ? ਜਿਹੜਾ ਅੰਧਲਾ ਨੀਚ ਜਾਤ ਪਰਦੇਸੀ, ਉਹਦੀ ਸੰਗਤ ਵਿੱਚ ਮੈਂ 24 ਘੰਟੇ ਰਹਿੰਦਾ। ਤੇ ਫਿਰ ਕਿਉਂ ਕਰ ਮੂੜਾ ਪਾਵੇ? ਮੂੜਾ ਕਹਿੰਦੇ ਕੁਰਸੀ ਇੱਜ਼ਤ, ਇਹਨੂੰ ਦਰਗਾਹ ਦੇ ਵਿੱਚ ਮੂੜਾ ਕੁਰਸੀ ਇੱਜ਼ਤ ਕਿੱਥੇ ਮਿਲਣੀ ਆ? ਨਹੀਂ ਮਿਲਣੀ, ਇੱਥੇ ਅਸੀਂ ਨੀ ਦਿੰਦੇ ਨੀਚ ਜਾਤ ਬਾਰੇ। ਮੈਨੂੰ ਪਤਾ ਹੈ, ਇੱਕ ਵਾਰੀ ਮੈਂ ਇੱਥੇ ਆਇਆ ਤਾਂ ਮੇਰੇ ਨਾਲ ਸੰਗਤ ਮੰਜਿਆਂ ਤੇ ਬੈਠੀ, ਇੱਥੋਂ ਦੇ ਜਿਹਨਾਂ ਨੇ ਨੀਚ ਜਾਤ ਵਾਲੇ ਆ, ਉਹ ਆ ਕੇ ਇੱਥੇ ਬੈਠ ਕੇ ਉਹ ਫੁੰਜੇ ਬਹਿ ਗਏ। ਮੈਂ ਕਿਹਾ ਵੀ ਤੁਸੀਂ ਇੱਥੇ ਪੁੱਜੇ ਬੈਠੋ, ਆ ਜਾਓ। ਮੈਨੂੰ ਉਹਨਾਂ ਤੋਂ ਉਹਨਾਂ ਦਾ ਕੁਛ ਨੀ ਕਿਹਾ, ਮੈਂ ਤਾਂ ਬਰਦਾਸ਼ਤ ਨਹੀਂ ਕਰ ਸਕਦਾ। ਹਾਲਾਂਕਿ ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ, ਕਿਰਪਾਨ ਪਾਈ ਹੋਈ, ਧਿਆਨ ਕਰੋ ਸਾਡੇ ਹਾਲਤ ਹੈ। ਉਹ ਮੈਂ ਉਹਨਾਂ ਨੂੰ ਇੱਕ ਨੂੰ ਮੰਜੇ ਤੇ ਇਸ ਪਾਸੇ ਬਿਠਾ ਲਿਆ, ਇੱਕ ਪਾਸੇ ਇੱਕ ਨੂੰ ਐਸ ਬਿਠਾ ਕੇ ਮੈਂ ਜੱਫੀ ਚ ਲਿਆ, ਪਿਆਰ ਦਿੱਤਾ। ਤੇ ਅਸੀਂ ਜੱਟ ਕਹਿੰਦੇ ਜਿਹੜੇ, ਅਸੀਂ ਕਹਿੰਦੇ ਹਾਏ ਹਾਏ ਸਾਡੇ ਜੱਟਾਂ ਦੇ ਬਰਾਬਰ ਚੂੜੇ ਬਹਿ ਜਾਣ। ਉਹ ਪੁੰਜੇ ਬੈਠੇ ਬੇਚਾਰੇ, ਇਹੀ ਹਰ ਜਗ੍ਹਾ ਇਹੀ ਹਾਲਤ ਹੈ। ਫਿਰ ਅੰਮ੍ਰਿਤ ਛਕਾ ਕੇ ਵੀ ਫਿਰ ਇਸੇ ਕਰਕੇ ਸਿੱਖੀ ਬਦਨਾਮ ਹੋ ਰਹੀ ਹੈ। ਅਸੀਂ ਆਕੜੇ ਫਿਰਦੇ, ਕੀ ਕਹਿੰਦੇ ਗੁਰੂ ਨਾਨਕ ਸਾਹਿਬ? ਕਿ ਅੰਦਲੇ ਨੀਚ ਜਾਤ ਮੈਂ, ਮੇਰਾ ਜੀਵ, ਮੇਰਾ ਜੀੜਾ ਅੰਨਾ ਨੀਚ ਜਾਤ ਹੈ, ਇਹਦੀ ਭੈੜੇ ਜੋ ਕੰਮ ਕਰਦਾ, ਭੈੜੇ ਖਾਨਦਾਨ ਚ ਜੋ ਆਇਆ, ਨੀਚ ਜਾਤ ਪਰਦੇਸੀ ਹੈ ਨਾਲੇ, ਤੇ ਇਹ ਟੱਪਦਾ ਫਿਰਦਾ ਰਹਿੰਦਾ। ਨਾਨਕ ਤਿੰਨ ਕੀ ਸੰਗਤ ਰਹਿੰਦਾ, ਮੈਂ ਤਾਂ ਉਹਦੀ ਸੰਗਤ ਵਿੱਚ ਦਿਨ 24 ਘੰਟੇ ਰਹਿੰਦਾ, ਉਸ ਜੀਵੜੇ ਜੀੜੇ ਦੀ। ਇਹਨੂੰ ਕਿੱਥੇ ਚੁੱਕਰ ਮੂੜਾ ਪਾਵੇ, ਇਹਨੂੰ ਕੁਰਸੀ ਵਿਵਾਹ ਦੇ ਘਰ ਚ ਕਿੱਥੋਂ ਮਿਲੇਗੀ, ਇੱਜ਼ਤ ਕਿੱਥੋਂ ਮਿਲੇਗੀ? ਹੁਣ ਇਹ ਤੁੱਕ ਮੈਂ ਦੇਖਿਆ ਕਈਆਂ ਦੀ, ਨਿਤਨੇਮ ਦੇ ਵਿੱਚ ਇਹ ਤੁੱਕ ਸ਼ਾਮਿਲ ਹੈ, ਨਿਤਨੇਮ ਸ਼ਬਦ ਹਜ਼ਾਰੇ ਸ਼ਾਮਿਲ ਹੈ, ਰੋਜ਼ ਪੜ ਛੱਡਦੇ ਹੈ, ਕਦੇ ਨੀ ਦੇਖਿਆ ਹਾਏ ਹਾਏ ਇਹ ਕਿਹਨੂੰ ਕਿਹਾ ਗਿਆ? ਇਹ ਸਾਨੂੰ ਟਕੋਰਨ ਵਾਸਤੇ ਕਿਹਾ, ਸਾਡੇ ਕੰਨ ਖਿੱਚਣ ਵਾਸਤੇ ਕਿਹਾ, ਸਾਨੂੰ ਟਕੋਰਨ ਵਾਸਤੇ ਇਹ ਗੱਲ ਕਹੀ ਗਈ ਹੈ। ਕਿਉਂ ਕਰਨ ਬੁੜਾ ਨਹੀਂ ਨਹੀਂ ਮਿਲਣਾ, ਇੱਥੇ ਹੀ ਨਹੀਂ ਇੱਜ਼ਤ ਮਿਲਦੀ, ਗਾਂ ਤਾਂ ਕੀ ਮਿਲਣੀ ਸੀ? ਹੁਣ ਗਿਆਨੀ ਮੈਂ ਕਿਹੜੀ ਗੱਲ ਕੀਤੀ ਹੈ, ਗਿਆਨੀਆਂ ਵਾਲੀ ਕੀਤੀ ਹੈ, ਅਰਥ ਕੀਤਾ ਹੈ ਸਿਰਫ। ਪਰ ਹੁਣ ਅਗਲੀ ਤੁੱਕ ਜਿਹੜੀ ਅਗਲੇ ਇਸ ਦੇ ਜਿਹੜਾ ਇਸ ਵਿਸ਼ੇ ਦੇ ਉੱਤੇ ਵਿਚਾਰ ਹੈ ਉਹ ਬੜੀ ਡੂੰਘੀ ਹੈ। ਉਹ ਇਹ ਆਪਾਂ ਆਪਣੇ ਮਨ ਆਪਣੇ ਆਪੋ ਆਪਣੇ ਜੀੜੇ ਅੰਦਰ ਝਾਤੀ ਮਾਰੀਏ, ਅਸੀਂ ਕਿਹਦੀ ਸੰਗਤ ਵਿੱਚ ਰਹਿੰਦੇ ਹਾਂ? ਔਰ 24 ਘੰਟੇ ਉਸ ਦੀ ਸੰਗਤ ਵਿੱਚ ਰਹਿੰਦੇ, ਉਹ ਜਿਹੇ ਜੀੜੇ ਜਿਹਦਾ ਬਿਆਨ ਕੀਤਾ, ਉਹਨਾਂ ਦੀ ਸੰਗਤ ਵਿੱਚ ਰਹਿੰਦੇ ਹਾਂ, ਉਹ ਜਿਹੇ ਮਨ ਦੀ ਸੰਗਤ ਵਿੱਚ ਰਹਿੰਦੇ ਹਾਂ, ਉਹੋ ਜਿਹੇ ਜੀੜੇ ਦੀ ਸੰਗਤ ਵਿੱਚ ਰਹਿੰਦੇ ਹਾਂ, ਤੇ ਸਾਨੂੰ ਕਿੱਥੇ ਉੱਥੇ ਮੂੜਾ ਮਿਲੇਗਾ? ਕਿਹੋ ਜਿਹੇ ਖਿਆਲ ਆਉਂਦੇ ਹੈ, ਇੱਕ ਇੱਕ ਖਿਆਲ ਤੇ ਪਹਿਰਾ ਦੇ ਕੇ ਦੇਖ ਲਓ, ਇਹ ਤੁੱਕ ਸਾਡੇ ਤੇ ਘਟਦੀ ਹੈ, ਹਰ ਇੱਕ ਤੇ ਘਟ ਰਹੀ ਹੈ, ਅਗਰ ਪਹਿਰਾ ਦੇਈਏ ਤੇ, ਨਹੀਂ ਤਾਂ ਸ਼ੁਕਰ ਹੈ, ਸ਼ੁਕਰ ਹੈ ਜੇ ਕਿਤੇ ਨਾ ਘਟੇ ਉਹਦਾ ਭਲਾ ਹੋ ਜਾਏਗਾ, ਉਹਨੂੰ ਮੂੜਾ ਮਿਲੇਗਾ, ਉਹਨੂੰ ਕੁਰਸੀ ਮਿਲੇਗੀ, ਇੱਜ਼ਤ ਮਿਲੇਗੀ। ਇਹ ਸਿਰਫ ਅਰਥ ਕਰਨ ਲੈਣ ਨਾਲ, ਬਾਣੀ ਤਾਂ ਸ਼ਬਦ ਹਜ਼ਾਰੇ ਤਾਂ ਰੋਜ਼ ਪੜ੍ਹਦੇ, ਕਈਆਂ ਨਿਤਨੇਮ ਸ਼ਾਮਿਲ ਹੈ। ਹੁਣ ਦੇਖਣਾ ਹੈ ਕਿ ਆਪਣੇ ਤੇ ਅਪਲਾਈ ਕਰਨਾ ਹੈ, ਮੇਰੇ ਇਹ ਦੁੱਖ ਮੈਨੂੰ ਤਾਂ ਨਹੀਂ ਅਪਲਾਈ ਕਰਦੀ, ਇਹ ਹਰੇਕ ਨੂੰ ਅਪਲਾਈ ਕਰਦੀ ਹੈ। ਅਸੀਂ ਇਹੋ ਜਿਹਾ ਮਨ ਸਾਡਾ ਹੈ ਜੋ ਬਾਣੀ ਚ ਲਿਖਿਆ ਹੈ, ਸ਼ਾਇਦ ਉਦੋਂ ਵੀ ਪੈਣਾ ਹੈ, ਔਰ ਦਿਨ ਰਾਤ ਉਹਦੀ ਸੰਗਤ। ਸੰਗਤ ਕੀ ਹੈ? ਹੁਣ ਦੇਖੋ ਸੰਗਤ ਮੰਨ ਲਓ ਕੰਟੈਕਟ, ਪਰਸਨਾ, ਮੇਲ। ਅਸੀਂ ਕਹਿੰਦੇ ਹਾਏ ਹਾਏ ਇਹਨੂੰ ਹੱਥ ਨਾਲ ਲਾਈ ਤੇਰਾ ਹੱਥ ਮੈਲਾ ਹੋ ਜਾਏਗਾ, ਕੱਪੜੇ ਨੂੰ ਚਿੱਟਾ ਕੱਪੜਾ ਦੇਖੀ ਹੱਥ ਨਾਲ ਲਾਈ ਥਣ ਮੈਲਾ ਹੋ ਜਾਏਗਾ, ਹੱਥ ਹੀ ਲਾਉਣ ਦਿੰਦੇ। ਤੇ ਇਹੋ ਜਿਹੇ ਮਨ ਨਾਲ ਜਿਹੜਾ ਨੀਚ ਜਾਤ ਪਰਦੇਸੀ ਹੈ, 24 ਘੰਟੇ ਦੀ ਸੰਗਤ ਕਰ ਰਹੇ ਹੈ, ਕੋਈ ਇਨਕਾਰ ਕਰ ਸਕਦਾ ਹੈ? ਇਹ ਗੁਰਬਾਣੀ ਚੈਲੰਜ ਕਰਦੀ ਹੈ, ਦੇਖੋ ਅੰਦਰ ਵੜ ਕੇ। ਫੇ ਬੜੇ ਫਪਕੇ ਬਣੇ ਫਿਰਦੇ ਆ ਗਿਆਨੀ ਧਿਆਨੀ, ਅਸੀਂ ਬੜੇ ਪੈਗੰਬਰ ਬਣੇ ਫਿਰਦੇ ਆ, 24 ਘੰਟੇ ਸਾਡਾ ਮਨ ਇਹਨਾਂ ਨਾਲ ਨੀਚ ਜਾਤ ਪਰਦੇਸੀ ਨਾਲ ਸੰਗਤ ਕਰਦੇ ਹਾਂ, ਤੇ ਸੰਗਤ ਕਰਦਿਆਂ ਹੋਇਆ ਸੰਗਤ ਕੀ ਹੈ? ਸੰਗਤ ਸਰੀਰਾਂ ਦੀ ਵੀ ਹੈ, ਮਨ ਦੀ ਵੀ ਹੈ, ਬੁੱਧੀ ਦੀ ਵੀ ਹੈ, ਆਤਮਾ ਦੀ ਵੀ ਹੈ। ਧਿਆਨ ਕਰੋ, ਇੱਥੇ ਆਤਮਾ ਦੀ ਵੀ ਸੰਗਤ ਹੈ, ਬਾਣੀ ਦੀ ਵੀ ਸੰਗਤ ਹੈ, ਸ਼ਬਦ ਦੀ ਸੰਗਤ ਹੈ। ਸੰਗਤ ਦਾ ਮਤਲਬ ਹੈ ਕਿ ਪਰਸਨਾ ਮਨ ਨੇ, ਮਨ ਜਿਹਦੇ ਨਾਲ ਲੱਗਿਆ ਹੋਇਆ ਹੈ ਉਹਦੇ ਨਾਲ ਪਰਸਨਾ, ਉਹ ਜਿਹੀ ਜੀ ਜੋ ਜੈਸੀ ਸੰਗਤ ਕਰੇ ਸੋ ਤੈਸਾ ਫਲ ਪਾਏ। ਜਿਹੀ ਜੀ ਸਾਡੇ ਖਿਆਲ ਨੀਵੇਂ ਖਿਆਲ ਨਾਲ ਅਸੀਂ ਸੰਗਤ ਕਰਦੇ ਹਾਂ ਉਹਦਾ ਅਸਰ ਸਾਡੇ ਤੇ ਹੋਣਾ ਅਵਸ ਹੈ। ਜੇ ਨੀਚ ਜਾਤ ਪਰਦੇਸੀ ਨਾਲ ਅਸੀਂ ਸੰਗਤ ਕਰਦੇ ਬਾਹਰਲੇ ਤੋਂ ਜਾਣੇ ਦਿਓ, ਉਹ ਤਾਂ ਮਗਰੋਂ ਆਊਗੀ। ਪਹਿਲਾਂ ਆਪਣੇ ਅੰਦਰ ਤਾਂ ਦੇਖ ਲਓ। ਪਹਿਲਾਂ ਕਹਿੰਦੇ ਆ ਬਾਹਰਲੇ ਦੁਸ਼ਮਣ ਤਾਂ ਕੋਈ ਬਚ ਜਾਂਦਾ ਹੈ, ਜਿਹੜਾ ਅੰਦਰ ਬੈਠਾ ਹੈ ਕੁਛ ਚ ਬੈਠ ਕੇ ਜਿਹੜਾ ਉਹ ਛੇਤੀ ਮਾਰ ਦਿੰਦਾ। ਸਾਡੇ ਅੰਦਰ ਸਾਡਾ ਮਨ ਹੀ ਸਾਡਾ ਉਹ ਹੀ ਨਹੀਂ, ਤੇ ਬਾਹਰਲੇ ਤਾਂ ਸੰਗਤ ਨੂੰ ਤਾਂ ਅਸੀਂ ਮਗਰੋਂ ਦੇਖੀ ਜਾਊਗੀ, ਪਹਿਲਾਂ ਅੰਦਰ ਨੀ ਸੰਗਤ। ਉਹਨੂੰ ਤਾਂ ਠੀਕ ਕਰੀਏ, ਉਹ ਤਾਂ ਸਾਡੇ ਵੱਸ ਹੈ ਨਾ। ਕਿਦਾਂ ਸੰਗਤ ਕਰਦੇ ਆ? ਮਨ ਨੂੰ ਆਪਣੇ ਨੂੰ ਪੁੱਛੋ ਖੜਾ ਕਰਕੇ ਸਾਹਮਣੇ, ਜਿਵੇਂ ਪੇਸ਼ੀ ਹੁੰਦੀ ਹੈ, ਕੀ ਕਰਦਾ ਫਿਰਦਾ ਬਈ, ਕਿਦਾਂ ਸੰਗਤ ਕੀਤੀ ਹੈ? ਅੱਧੇ ਘੰਟੇ, ਇੱਕ ਮਿੰਟ ਚ ਹੋਣੇ, ਇੱਕ ਮਿੰਟ ਹੁਣ ਤੁਸੀਂ ਇੱਥੇ ਮੇਰੇ ਤੁਹਾਡੇ ਮਨ ਧਿਆਨ ਕਰੋ। ਤੁਹਾਡੇ ਮਨ ਪਰਸ ਰਹੇ ਹੈ ਕਦ ਨਾਲ, ਜੋ ਕੁਛ ਮੈਂ ਬੋਲਦਾ ਹੈ ਉਹਦੇ ਨਾਲ ਪਰਸ ਰਿਹਾ, ਇਹ ਸੰਗਤ ਹੋ ਰਹੀ ਹੈ ਤੁਹਾਡੇ ਮਨ ਦੀ। ਇੱਥੋਂ ਨਿਕਲੋਗੇ, ਉੱਥੇ ਜਾਓਗੇ ਤੇ ਉੱਥੇ ਹੋਰ ਸੰਗਤ ਹੋ ਜਾਏਗੀ ਸ਼ੁਰੂ। ਤੇ ਸੰਗਤ ਦਾ ਮਤਲਬ ਪਰਸਨਾ, ਸੰਗਤ ਦਾ ਮਤਲਬ ਹੈ ਉਹਦੀ ਬਹੁਤ ਖਿਆਲ ਕਰਨਾ, ਚਿੱਤ ਬਣਾ ਧਿਆਉਣਾ, ਸਿਮਰਨ ਕਰਨਾ। ਜੋ ਜੈਸੀ ਸੰਗਤ ਕਰੇ ਤੈਸਾ ਫਲ ਪਾਏ। ਇਹੀ ਕਾਰਨ ਹੈ ਕਿ ਅਸੀਂ ਪਾਣੀ ਵੀ ਪੜ੍ਹਦੇ ਹਾਂ, ਪਾਠ ਵੀ ਕਰਦੇ ਹਾਂ, ਕੀਰਤਨ ਵੀ ਕਰਦੇ ਹਾਂ, ਸੁਣਦੇ ਵੀ। ਸਾਡੇ ਮਨ ਦੀ ਉੱਚੀ ਅਵਸਥਾ ਕਿਉਂ ਨੀ ਉੱਚੀ ਹੁੰਦੀ? ਇਸ ਵਾਸਤੇ ਕਿ ਬਾਕੀ ਦਾ ਟਾਈਮ ਅੱਜ ਹੋਰ ਦਾ, ਬਾਕੀ ਦਾ ਟਾਈਮ ਸਾਰਾ ਅਸੀਂ ਇਸ ਨੀਚ ਜਾਤ ਪਰਦੇਸੀ ਨਾਲ ਸੰਗਤ ਕਰ ਰਹੇ ਹਾਂ। ਜਿਹਦੀ ਸੰਗਤ ਕਰਨੀ ਉਹਦੀ ਰੰਗਤ ਚੜ ਜਾਏਗੀ, ਅੱਜ ਨਹੀਂ ਕੱਲ ਨਹੀਂ, ਰੰਗ ਲਾਗਤ 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 ਹੈ। ਚਾਹੇ ਚੰਗਾ ਲਾ ਲਓ, ਚਾਹੇ ਮਾੜਾ ਲਾ ਲਓ, ਰੰਗਤ ਲੱਗਦੀ ਜਾਣੀ ਹੈ। ਹਰ ਇੱਕ ਦੇ ਮਨ ਦੇ ਉੱਤੇ ਰੰਗਤ ਚੜੀ ਹੋਈ ਹੈ। ਪਰਦੇਸੀ ਨੀਚ ਜਾਤ ਪਰਦੇਸੀ ਨਾਲ ਜੋ ਸੰਗਤ ਕਰਦੇ ਹੈ, ਬਾਹਰੋਂ ਤੁਸੀਂ ਬਚ ਜਾਓਗੇ ਨੀਚ ਜਾਤ, ਅੰਦਰ ਜਿਹੜਾ ਬੈਠਾ ਹੈ ਉਹਦੇ ਤੋਂ ਸੰਗਤ ਤੋਂ ਕਿਸ ਤਰ੍ਹਾਂ ਤੁਸੀਂ ਅਵਾਇਡ ਕਰ ਸਕਦੇ ਹੋ? ਨੀਚ ਜਾਤ ਪਰਦੇਸੀ ਤੇ ਜਦੋਂ ਸਾਰਾ ਦਿਨ ਉਹਦੇ ਨਾਲ ਸੰਗਤ ਕਰਦੇ ਹਾਂ ਉਹਦਾ ਅਸਰ ਲੈ ਕੇ, ਉਹ ਕਹਿੰਦੇ ਚਾਰ ਦਿਨ ਕਿਸੇ ਸ਼ਰਾਬੀ ਦੀ ਸੰਗਤ ਕਰੋ ਤਾਂ ਤੁਸੀਂ ਸ਼ਰਾਬ ਪੀਣ ਗਿੱਜ ਜਾਓਗੇ, ਚਾਰ ਦਿਨ ਕਿਸੇ ਅਫੀਮੀ ਦੀ ਸੰਗਤ ਕਰੋ ਤਾਂ ਅਫੀਮ ਖਾਣ ਗਿੱਜ ਜਾਓਗੇ, ਚਾਰ ਦਿਨ ਤੁਸੀਂ ਤਾਂਸ ਖੇਲਣ ਵਾਲੇ ਤਾਂ ਉਹਦਾ ਰੰਗ ਤੁਹਾਡੇ ਚੜ ਜਾਏਗਾ। ਇਸੇ ਤਰ੍ਹਾਂ ਦਿਨ ਰਾਤ ਸਾਡੇ ਅੰਦਰ ਰੰਗਤ ਅੰਦਰਲੇ ਆਪਣੇ ਮਨ ਦੀ ਰੰਗਤ ਹੈ, ਕੀ ਖਿਆਲਾਂ ਦੀ ਰੰਗਤ ਹੈ, ਔਰ ਇਹ ਖਿਆਲ ਕਿੱਥੋਂ ਆਏ, ਕਿਉਂ ਮੈਲੇ ਹੋਏ, ਕਿਉਂ ਗੰਦੇ ਹੋਏ, ਕਿਉਂ ਨੀਚਾਤ ਹੋਇਆ, ਕਿਉਂ ਅੰਨਾ ਹੋਇਆ, ਕਿ ਇਹ ਐਸੇ ਜਨਮ ਦੇ ਨਹੀਂ ਹੈ ਭਾਈ। ਖਬਰੇ ਕਿੰਨਿਆਂ ਜਨਮਾਂ ਦੇ ਅਸੀਂ ਇਸ ਅੰਦਰਲੇ ਨੀਚ ਜਾਤ ਪਰਦੇਸੀ ਮਨ ਦੀ ਸੰਗਤ ਕਿੰਨਿਆਂ ਜਨਮਾਂ ਤੋਂ ਕਰ ਰਹੇ ਹਾਂ। ਚਾਰ ਦਿਨ ਕਿਸੇ ਸੰਗਤ ਤਾਂ ਸਾਨੂੰ ਉਹਦਾ ਰੰਗ ਚੜ ਜਾਂਦਾ ਹੈ, ਤੇ ਕਿੰਨੇ ਜਨਮਾਂ ਤੋਂ ਅਸੀਂ ਸੰਗਤ ਕਰ ਰਹੇ ਹਾਂ ਇਹੋ ਜਿਹੇ ਮਨ ਦੀ। ਤੇ ਇਹ ਕਾਰਨ ਹੈ ਕਿ ਮੈਨੂੰ ਪੁੱਛਿਆ ਜਾਂਦਾ ਜੀ ਮੈਂ ਕੀ ਕਰਾਂ, ਮੈਂ ਬਾਣੀ ਦਾ ਪਾਠ ਕਰਨਾ ਮਨ ਨਹੀਂ ਟਿਕਦਾ, ਉਹ ਕਿਵੇਂ ਟਿਕੇ? ਮੈਂ ਤੇਰਾ ਮਨ ਤਾਂ ਉਹਨਾਂ ਦੀ ਸੰਗਤ ਕਰਦਾ ਨੀਚ ਜਾਤ ਪਰਦੇਸੀ ਦੀ, ਇਹ ਬਾਣੀ ਦਾ ਤੇਰਾ ਸਪਰਸ਼ ਕਿਵੇਂ ਹੋਵੇ ਜੀ? ਮੈਂ ਸਿਮਰਨ ਕਰਦਾ ਮੇਰਾ ਮਨ ਨੀ ਟਿਕਦਾ, ਕਿਵੇਂ ਕਿਉਂ ਟਿਕੇ? ਨਹੀਂ ਟਿਕ ਸਕਦਾ, ਜਨਮਾਂ ਜਮਾਤਾਂ ਤੋਂ ਉਲਟਾ ਚੱਕਰ ਚੱਲਿਆ ਹੋਇਆ ਹੈ। ਦੇਖੋ ਸੰਗਤ ਹੈ ਨਾ, ਮੁੱਢਲੀ ਚੀਜ਼ ਸੰਗਤ ਹੈ। ਸੰਗਤ ਮੀਨ ਪਰਸਨਲ ਕੰਟੈਕਟ, communium. ये मुरली की संगत है सानू मैं पैरा बनाउन वाली भी संगत है चंगा बनाउन वाली भी संगत है। इससे करके गुरु साहब ने फैसला करता है जो जैसी संगत करे सो तैसा फल पाए। ते मगरों फिर मथे थक जी मेरी तो किस्मत फुट गई है भाई जे तू दुश्मन बनाया तो तेरे अंदर ने बनाया जे तेरे दोस्त मित्र बनाया तो ये देख लो 50 साल हो गए 55 साल मैं प्यार बीजन मैंने कितना प्यार मिल रहा है प्यार बीजो प्यार जो बीजे सो खाए जे तुसी नफरत बीजोगे तो नफरत मिलेगी कोई चीज बचा नहीं सकती। ते मन है ना जो कुछ किया सो मन किया चाहे चंगी संगत कर लो चाहे कोले नू हाथ ला लो चाहे रेशम नू हाथ ला लो ओ दत्ता कांटा कुछ लागे दाग बासन कारो परसी है ता कुछ लागे दाग फिर तो दाग ही लगना है काले कोले नू दा चाहे गंदगी सुंग लो तो चाहे फुल सुंग लो खुशबू सुंग लो थोड़ी मर्जी है थोड़े ते फैसला है थोनू आजादी देती है रब ने थोड़ी मर्जी है नरक स्वर्ग कोई चीज नहीं है तुझे आप बनाई हर एक ने आप नरक बनाया आप स्वर्ग बनाया और मरन तो बाद गल्ला कर देना मरन तो बाद थोड़ा धर्म राय होगा ओ थोड़ी हिसाब करूगा फिर थो नर्क सुटिया जाऊगा फिर स्वर्ग सुटिया जाऊगा ओ भाई ओ धर्म राय तक देखी जाऊ कल नु होवे ना होवे की पता किसी ने देखा इथे ही रोज ही धर्म राय थोड़े अंदर ही चित्रगुप्त बैठा रोज ही फैसला करी जांदा है ओ थोड़ा चाल चलन बनता है थोड़ा कैरेक्टर बन रहा है और कैरेक्टर अनुसार थोड़ी लोगों ना वाह पैंदा है ते लोगों को थोनू फिर जवाब मिलता है। ये मेरे बहुते दुश्मन तो मैं आपसे हरे है ये मेरे बहुते दोस्त तो मैं आपसे हरे है ये मैं नफरत भी जाऊंगा नफरत मिलेगी ये प्यार भी जाऊंगा प्यार मिलेगा जो मैं किया सो मैं पाया दोष ना दीजिए अवर जना बानी जो कहती है वो कितने ऊपर भी नंग जाने हैं जी मेरे बड़े दुश्मन है जी पिंड च डर लगता जी फलाना जी धमका वो मेरे नोने आए किता मेरे पुत ने आए किता मेरी ननान ने कान कोई करता है तेरे बीजे हुए कंडे तेरे मूरे आउंदे ते हुण अपन गल कम दी गल करिए हुण करना की चाहिदा मैं 3 महीने उथे सिंगापुर संगत करदा रहा ਕਿਸੇ ਨੇ ਸੰਗਤ ਕਰਕੇ ਵਾਹ ਵਾਹ ਕਰਕੇ ਉੱਠ ਕੇ ਤੁਰੇ ਜਾਂਦੇ ਸੀ ਇੱਕ ਸਿੰਘ ਨੇ ਕਿਹਾ ਹਾਂਜੀ ਤੁਹਾਡੀ ਗੱਲ ਮਨ ਦੇ ਦਿਲ ਨੂੰ ਲੱਗਦੀ ਹੈ ਹੁਣ ਜਿੱਥੇ ਅਸੀਂ ਖੜੇ ਹੁਣ ਦੱਸੋ ਮੈਂ ਕਿਹੜਾ ਕਦਮ ਕਿੱਧਰ ਨੂੰ ਚੁੱਕਾਂ ਬਸ ਜੀ ਮੈਨੂੰ ਖੁਸ਼ੀ ਹੋਈ ਮਾੜੀ ਸ਼ਾਬਾਸ਼ ਦਿੱਤੀ ਵੀ ਸ਼ਾਬਾਸ਼ ਹੁਣ ਤੈਨੂੰ ਇਹ ਤਾਂ ਹੈ ਵੀ ਹੁਣ ਮੈਂ ਇੱਥੋਂ ਗਾਣ ਨਹੀਂ ਤਾਂ ਉਹ ਰੱਟ ਵਿੱਚ ਪਏ ਰੁੜੇ ਜਾਂਦੇ ਹੋ ਚੰਦ ਸੋ ਚੱਲ ਹਾਂ ਕੋਈ ਇੱਧਰੋਂ ਪੈ ਗਿਆ ਕੋਈ ਇੱਧਰੋਂ ਪੈ ਗਿਆ दो आईया दो गई सदके मेरी टूई दे दिल च बजा कुछ भी हां भाई इथो कुछ निकलना भी उपाय होना चाहिए ओने मेनू हां जी हुण दसो हुण इथो नैक्सट स्टैप की है नैक्सट स्टैप दूसरा कदम की चकना है जिन्हू ए सवाल उठ गया वो समझो ओह उठ खड़ेगा ओ बदली हो जाएगा नैक्सट स्टैप नैक्सट स्टैप नहीं चकते ਰੂਟੀਨ ਚ ਮੈਂ ਇੱਥੇ ਆ ਕੇ ਰਾਮੇ ਦਾ ਕੀਰਤਨ ਸੁਣਿਆ ਵਾਹ ਵਾਹ ਸਿਰ ਸੁਰ ਹਿਲਾ ਕੇ ਤੇ ਬਸ ਚਲੇ ਗਏ ਇਹ ਸਾਡੀ ਹਾਲਤ ਹੈ ਹੁਣ ਨੈਕਸਟ ਸਟੈਪ ਆਪਾਂ ਦੇਖਣਾ ਅਗਲਾ ਕਦਮ ਕੀ ਹੈ ਅਗਲਾ ਕਦਮ ਤਾਂ ਆਪਣੇ ਮਨ ਤੇ ਪਹਿਰਾ ਦੇ ਪਹਿਲਾਂ ਆਪਣੀ ਖੋਜ ਕਰੋ ਮੈਂ 24 ਘੰਟੇ ਦੇ ਵਿੱਚ ਕਿੰਨੇ ਮਿੰਟ ਨੀਵੇਂ ਖਿਆਲ ਚ ਰਿਹਾ ਕਿ ਕਿੰਨੇ ਮਿੰਟ ਉੱਚੇ ਖਿਆਲਾਂ ਚ ਬਲਬਲਿਆਂ ਚ ਕੀ ਬਲਬਲਿਆਂ ਚ ਫੀਲਿੰਗ ਚ ਕਿੰਨੇ ਉੱਚੇ ਫੀਲਿੰਗ ਹੈ ਕਿੰਨੇ ਨੀਵੇਂ ਫੀਲਿੰਗ ਹੈ ਆਹ ਕਾਮ ਕ੍ਰੋਧ ਮੋਹ ਲੋਭ ਇਹ ਖਦਵਾਇ ਕਹਾਂ ਪਰੇ ਪਈ ਹੈ ਦੁਨੀਆ ਇਹ 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 ਦੁਨੀਆਂ ਕਿਤੇ ਨੀ ਹੈ, ਕਿਤੇ ਕਿਤੇ ਦਿਖਾਓ ਵੀ ਕਿੱਥੇ ਕਾਮ ਕਿੱਥੇ ਕ੍ਰੋਧ ਕਿੱਥੇ ਕੀ ਹੈ, ਕਿੱਥੋਂ ਨਿਕਲਦਾ ਇਹਦਾ ਕਾ ਕਿੱਥੋਂ, ਇਹ ਸਭ ਚੀਜ਼ਾਂ ਅੰਦਰੋਂ ਹਰ ਇੱਕ ਦੇ ਉਪਜਦੀਆਂ, ਇਹ ਬਾਹਰੋਂ ਨਹੀਂ ਆਉਂਦੀਆਂ, ਅੰਦਰ ਹੈ ਇਹਨਾਂ ਦਾ ਸੋਰਸ, ਇਹਨਾਂ ਦਾ ਜੜ ਅੰਦਰੋਂ ਹੈ, ਅੰਦਰੋਂ ਉਪਜਦੀਆਂ। ਜਦੋਂ ਮੋਹ ਉੱਠਦਾ ਹੈ, ਮਾਂ ਬੱਚੇ ਨਾਲ ਪਿਆਰ ਕਰਦੀ ਹੈ, ਮੋਹ ਦੇ ਵਿੱਚ ਉਦੋਂ ਦਿਸਦਾ ਹੈ, ਉਦੋਂ ਮੋਹ ਦਿਸਦਾ, ਆਹ ਦੇਖ ਕਿੰਨਾ ਮੋਹ ਕਰ ਰਹੀ। ਜਦੋਂ ਕ੍ਰੋਧ ਕਿਸੇ ਦੇ ਅੱਖਾਂ ਚ ਆਉਂਦਾ ਹੈ ਤੇ ਉਹ ਫਿਰ ਪਤਾ ਲੱਗਦਾ ਹਾਂ ਆਹ ਹੈ ਸ਼ਕਲ ਕ੍ਰੋਧ ਦੀ, ਤੇ ਕਿੱਥੋਂ ਆਉਂਦਾ, ਬਾਹਰੋਂ ਤਾਂ ਨਹੀਂ ਆਉਂਦਾ, ਅੰਦਰੋਂ ਆਉਂਦਾ ਨਾ, ਉੱਥੇ ਝੋਲਕੀਆਂ ਕੱਸੀਆਂ ਹੋਈਆਂ ਨਾ, ਕਿਸੇ ਨੇ ਗੱਲ ਕਹੀ ਮਾੜੀ ਜਿਹੀ ਐ ਚੌਕੀ ਤੇ ਉਹਦੇ ਘੰਟਾ ਦੋ ਘੰਟੇ ਵੱਜਦੇ, ਉਹ ਬਾਹਰੋਂ ਨਹੀਂ ਹੈ, ਸਭ ਅੰਦਰੋਂ ਹੈ, ਕਿਉਂਕਿ ਅਗਿਆਨ ਨਹੀਂ ਹੈ, ਨੀਚ ਜਾਤ ਪਰਦੇਸੀ ਹੈ। ਇਸ ਕਰਕੇ ਇਹਨੂੰ ਸੂਤ ਕਰਨਾ ਹੈ, ਖਿਆਲ ਸੂਤ ਕਰਨੇ ਹੈ, ਆਪਣੇ ਸੰਕਲਪ ਸੂਤ ਕਰਨੇ ਹੈ। ਔਰ ਸੰਕਲਪ ਧਿਆਨ ਕਰੋ, ਜੇ ਆਪਣੇ ਆਪ ਦੇ ਰਹੀਏ ਸਾਨੂੰ ਤਾਂ ਹੁਣ ਨੈਕਸਟ ਸਟੈਪ ਦੀ ਗੱਲ ਹੈ ਵੀ ਕਰਨਾ ਕੀ ਚਾਹੀਦਾ ਹੈ, ਅਸੀਂ ਫਸ ਤਾਂ ਗਏ, ਹੁਣ ਇੱਥੋਂ ਨਿਕਲੀਏ ਕਿਵੇਂ, ਆਹ ਬਹੁਤ ਜ਼ਰੂਰੀ ਗੱਲ ਹੈ। ਜਨਮਾਂ ਜਮਾਤਰਾਂ ਤੋਂ ਰੋਂਗ ਥਿੰਕਿੰਗ, ਗਲਤ ਸੋਚ ਕੇ, ਰਿਆਲ ਖਿਆਲ ਕਰ ਕਰਕੇ, ਉਹਨਾਂ ਦਾ ਅਸਰ ਲੈ ਕੇ ਸਾਡੀ ਇਹ ਕੈਰੇਕਟਰ ਬਣੀ ਹੈ ਤੇ ਸਾਡਾ ਇਹ ਹਾਲ ਹੋਇਆ, ਅਸੀਂ ਕਿਸਮਤ ਵੀ ਆਪਣੀ ਬਣਾਈ ਹੈ। ਹਰ ਇੱਕ ਇਨਸਾਨ ਰੋਜ਼ ਬਰੋਜ਼ ਕਿਸਮਤ ਕਹਿੰਦੀ ਸਾਡੇ ਭਾਗ ਭਾਈ ਜੀ ਅੱਗੇ ਨੀ ਭਾਗ ਹੋਣ ਲਿਖ ਲਾ, ਉਹ ਕਿੱਥੇ ਲਿਖੇ ਜਾਂਦੇ ਹੈ, ਸਾਧ ਸੰਗਤ ਮੈਂ ਤੁਰ ਕਰਮ ਲਿਖਾਏ, ਬਾਣੀ ਕਹਿੰਦੀ ਹੈ ਸੰਗਤ ਚ ਆਓ ਤੁਹਾਡੇ ਕਰਮ ਬਦਲੀ ਹੋ ਜਾਣਗੇ, ਤੁਰ ਕਰਮ ਲਿਖੇ ਜਾਣਗੇ ਇੱਥੇ। ਹਾਂਜੀ ਕਿਵੇਂ, ਜਦੋਂ ਅਸੀਂ ਆਪਣੀ ਆਪ ਆਪਣਾ ਭਵਿੱਖ ਬਣਾ ਰਹੇ ਹਾਂ, ਪਿਛਲਾ ਜੋ ਅਸੀਂ ਕੀਤਾ ਹੈ ਉਹ ਤਾਂ ਅਸੀਂ ਬਦਲ ਨਹੀਂ ਕਰ ਸਕਦੇ ਇੱਕਦਮ, ਪਿਛਲਾ ਜਿਹੜੀ ਕਿਸਮਤ ਬਣਾਈ ਹੈ, ਭਾਗ ਬਣਾਇਆ, ਉਹ ਜੋ ਦਿਨ ਸਰਾਤ ਕਮਾਏ, ਜਦੋਂ ਬਾਣੀ ਕੀ ਕਹਿੰਦੀ ਹੈ, ਕਿਉਂ ਉੱਤੋਂ ਨੀ ਲੰਘ ਜਾਂਦੇ ਹੋ, ਬਾਣੀ ਕਹਿੰਦੀ ਹੈ ਦਿਨ ਸਰਾਤ ਕਮਾਏ ਦੜੋ ਸੋ ਆਇਓ ਮਾਥੇ, ਤੁਹਾਡੀ ਕਿਸਮਤ ਤੁਸੀਂ ਆਪ ਬਣਾ ਰਹੇ ਹੋ, ਦਿਨ ਰਾਤ ਜੋ ਕੁਛ ਸੋਚਦੇ ਹੋ, ਜੋ ਕੁਛ ਕਰਨ, ਕਰਮ ਕੋਈ ਚੀਜ਼ ਨਹੀਂ ਹੈ, ਖਿਆਲ ਪਹਿਲਾਂ ਹੈ, ਖਿਆਲ ਕਰਮ ਕਰਾਉਂਦਾ ਹੈ, ਜੇ ਖਿਆਲ ਨਹੀਂ ਆਓ ਤਾਂ ਕਰਮ ਕੀ ਕਰਨਗੇ। ਕਈ ਦਫ਼ਾ ਅਸੀਂ ਖਿਆਲ ਹੀ ਸਿਰਫ ਆਉਂਦੇ ਹੈ, ਹਾਂਜੀ ਮੈਨੂੰ ਪਤਾ, ਮੈਂ ਦੇਖਿਆ ਵੀ ਇਹਦੇ ਫਾਊਂਟੇਨ ਪੈਨ ਬੜੀ ਸੋਹਣੀ ਸੋਨੇ ਦੀ ਲਮਕਦੀ ਹੈ, ਤੇ ਮੇਰਾ ਜੀ ਕੀਤਾ ਵੀ ਉਹ ਇਹ ਮੈਨੂੰ, ਮੈਂ ਕਿਸੇ ਤਾਂ ਮਿਲ ਜਾਏ, ਮੈਂ ਦਾਓ ਤੱਕਦਾ ਰਹਿੰਦਾ ਮਗਰ ਮੈਂ ਕਾਮਯਾਬ ਨਹੀਂ ਹੁੰਦਾ, ਦਾਓ ਤੱਕਦਾ ਰਹਿੰਦਾ ਕਿਤੇ ਕੋਟ ਲਾ ਕੇ ਰੱਖੀ ਤੇ ਲਾ ਲਵਾਂ, ਤਾਂ ਇਹ ਨਾ ਸਮਝੋ ਕਿ ਤੁਸੀਂ ਚੋਰੀ ਨਹੀਂ ਕੀਤੀ, ਤੁਸੀਂ ਮਾਫ ਹੋ ਗਏ, ਨਹੀਂ ਬਾਈ ਤੁਹਾਡਾ ਮਨ ਮੈਲਾ ਹੋ ਗਿਆ, ਤੁਸੀਂ ਤਾਂ ਉਹਦੇ ਭਾਗੀ ਬਣ ਗਏ ਹੋ, ਚੋਰੀ ਦੇ ਭਾਗੀ ਬਣ ਚੁੱਕੇ ਹੋ, ਕਰਮ ਕੋਈ ਅਰਥ ਨਹੀਂ ਰੱਖਦਾ, ਖਿਆਲ ਅਰਥ ਹੈ, ਮੁੱਢ ਹੈ ਸਾਰਿਆਂ ਦੀ। ਇਸ ਵਾਸਤੇ ਆਪਣੇ ਖਿਆਲਾਂ ਨੂੰ ਚੰਗੇ ਪਾਸੇ ਲਾਓ, ਚੰਗੇ ਕਰਮ ਬਣ ਜਾਣਗੇ, ਮਾੜੇ ਪਾਸੇ ਲਾਓ ਤਾਂ ਦੁਖੀ ਹੋਵਾਂਗੇ। ਪਰ ਹੁਣ ਗੁਰਬਾਣੀ ਇੰਨੀ ਉੱਚੀ ਹੈ, ਇਹ ਸਾਨੂੰ ਚੰਗੇ ਪਾਸੇ, ਉੱਚੇ ਪਾਸੇ, ਸੋਹਣੇ ਪਾਸੇ, ਰੱਬ ਵੱਲ ਲਿਜਾਂਦੀ ਹੈ, ਪਰ ਸਾਡਾ ਮਨ ਇੰਨਾ ਨੀਵਾਂ ਹੈ ਕਿ ਇਹਨੂੰ ਪਕੜਦਾ ਨਹੀਂ ਹੈ, ਇਹ ਤਾਂ ਕਾਰਨ ਹੈ, ਇੰਨੇ ਅਖੰਡ ਪਾਠ ਕੋਤਰੀ ਕੋਤਰੀਆਂ ਹੋ ਰਹੀਆਂ, ਇੰਨੀਆਂ ਰਹਿਣ ਸਵਾਈਆਂ ਹੋ ਰਹੀਆਂ, ਸਾਡੇ ਤੇ ਕੋਈ ਜੂਹ ਨਹੀਂ ਸਕਦੀ, ਕਾਰਨ ਹੈ ਕਿ ਅਸੀਂ ਬਹੁਤ ਲੋਹ ਹੋਏ ਹਾਂ, ਗੁਰਬਾਣੀ ਤਾਂ ਬਹੁਤ ਉੱਚੀ ਹੈ, ਸਾਡੇ ਤੇ ਕੋਈ ਅਸਰ ਨਹੀਂ ਕਰਦੀ, ਕਿਉਂਕਿ ਸਾਡਾ ਤਾਂ ਮਨ ਅਜੇ ਨੀਚ ਜਾਤ ਪਰਦੇਸੀ ਹੈ। ਤਾਂ ਫਿਰ ਗੁਰੂ ਸਾਹਿਬ ਨੇ ਸਾਨੂੰ ਹੋਪਲੈਸ ਕੇਸ ਨਹੀਂ ਗਿਆ, ਨਿਰਾਸ਼ਤਾ ਦੀ ਲੋੜ ਨਹੀਂ ਹੈ, ਗੁਰੂ ਸਾਹਿਬ ਨੇ ਸਾਨੂੰ ਇੱਕ ਜੁਗਤ ਦੱਸ ਦਿੱਤੀ ਹੈ, ਕਮਾਲ ਦੀ ਜੁਗਤ, ਉਹ ਹੈ ਸਾਧ ਸੰਗਤ, ਸਾਧੂਆਂ ਦੀ ਸੰਗਤ, ਮਹਾਂਪੁਰਖਾਂ ਦੀ ਸੰਗਤ, ਕਿਉਂਕਿ ਮਹਾਂਪੁਰਖਾਂ ਕੋਲ ਆਉਂਗੇ, ਸਾਧ ਸੰਗਤ ਆਉਂਗੇ, ਤੁਹਾਡਾ ਮਨ ਉੱਥੇ ਆਉਂਦੇ ਆ, ਜਦੋਂ ਤੁਸੀਂ ਉਧਰ ਨੂੰ ਖਿਆਲ ਕਰਦੇ ਕਿ ਮੈਂ ਸੰਗਤ ਵਿੱਚ ਜਾਣਾ ਹੈਗਾ, ਤੁਰ ਪੈਂਦੇ ਹੋ, ਇੱਥੇ ਆਉਂਦੇ ਹੋ, ਤੁਹਾਡਾ ਮਨ ਜਿਹੜਾ ਹੈ ਨੀਵੇਂ ਖਿਆਲਾਂ ਦੀ ਬਜਾਏ ਉੱਚੇ ਸੋਹਣੇ ਉੱਚੇ ਖਿਆਲਾਂ ਵੱਲ ਰੁੱਖ ਕਰ ਲੈਂਦਾ, ਰੁੱਖ ਸੇਰ ਕਰ ਲੈਂਦਾ। ਤੇ ਇੱਥੇ ਆ ਕੇ ਜਿੰਨਾ ਚਿਰ ਰਹਿੰਦਾ ਹੈ ਉਹਨਾਂ ਚ ਉਹਦੇ ਮਨ ਉਤਾਰ ਰਹਿੰਦੇ ਆ, ਉਸ ਲੈਵਲ ਤੋਂ ਉਤਾਰ ਰਹਿੰਦੇ ਆ ਉੱਚੇ ਉੱਚੇ ਸੋਹਣੇ ਸੋਹਣੇ ਵਲਵਲਿਆਂ ਚ। ਜੇ ਤੁਸੀਂ ਉੱਚੇ ਉੱਚੇ ਵਲਵਲਿਆਂ ਚ ਰਹੋ, ਯਾਨੀ ਸੰਗਤ ਕਰਦੇ ਰਹੋ, ਜਿਹੜਾ ਆਪਣੇ ਵਿਸ਼ਾ ਹੈ ਸੰਗਤ ਦਾ, ਜੇ ਉੱਚੇ ਉੱਚੀਆਂ ਬੰਦਿਆਂ ਨਾਲ ਸੰਗਤ ਕਰੋਗੇ ਤਾਂ ਉੱਚੇ ਉੱਠੋਗੇ, ਜੇ ਨੀਚ ਜਾਤ ਪਰਦੇਸੀ ਦੀ ਸੰਗਤ ਕਰੋਗੇ ਤਾਂ ਨੀਵੇਂ ਜਾਵਾਂਗੇ। ਉਹ ਨਰਕ ਲਿਜਾ ਰਹੀ ਹੈ, ਇਹ ਸੱਚਖੰਡ ਨੂੰ ਲਿਜਾ ਰਹੀ ਹੈ। ਸੰਗਤੀ ਹੈ ਨਾ, ਤੁਹਾਡੀ ਮਰਜ਼ੀ ਹੈ ਬਈ, ਤੁਹਾਡੇ ਤੁਹਾਨੂੰ ਫਰੀਡਮ ਦਿੱਤੀ ਹੋਈ, ਆਜ਼ਾਦੀ ਦਿੱਤੀ ਹੈ, ਤੁਹਾਡੀ ਮਰਜ਼ੀ ਹੈ ਭਾਈ ਕਿਹੋ ਜਿਹੀ ਸੰਗਤ ਕਰਨੀ। ਇੱਕ ਪਾਸੇ ਤੁਹਾਡਾ ਜੀਵਨ ਬਣ ਰਿਹਾ, ਤੁਸੀਂ ਤੁਹਾਡਾ ਰੁੱਖ ਉਧਰ ਉੱਪਰ ਨੂੰ ਹੋ ਗਿਆ ਤਾਂ ਤੁਸੀਂ ਸੱਚਖੰਡ ਵੱਲ ਤੁਹਾਡਾ ਰੁੱਖ ਹੋ ਜਾਏਗਾ, ਦੂਜੇ ਪਾਸੇ ਨਰਕਾਂ ਵੱਲ ਰੁੱਖ ਹੈ। ਸਾਰੀ ਗੱਲ ਸੰਗਤ ਦੀ ਹੈ। ਸੰਗਤ ਮੈਂ ਫੇਰ ਯਾਦ ਦਿਲਾਉਣਾ ਚਾਹੁੰਦਾ ਕਿ ਸੰਗਤ ਇੱਕ ਤਾਂ ਬਾਹਰਲੀ ਹੈ, ਆਪਾਂ ਹੁਣ ਬੈਠੇ ਹਾਂ, ਇਹ ਸੰਗਤ ਹੈ। ਹੁਣ ਤੁਸੀਂ ਸ਼ਰਾਬੀਆਂ ਜਾ ਪੈਣ, ਉਹ ਵੀ ਸੰਗਤ ਹੈ, ਪਰ ਉਹ ਸੰਗਤ ਤੁਸੀਂ ਵੱਜ ਜਾਓਗੇ। ਮੈਂ ਸ਼ਰਾਬੀਆਂ ਕੋਲ ਨਹੀਂ ਜਾਣਾ, ਮੈਂ ਪੈੜਿਆਂ ਕੋਲ ਨਹੀਂ, ਉਸ ਜਿਹੜੀ ਅੰਦਰ ਬੈਠੇ ਹੈ ਪੰਜ, ਉਹਨਾਂ ਦੀ ਸੰਗਤ ਕਿਵੇਂ ਬਚਾਉਂਗੇ? ਇਹ ਜਿਹੜਾ ਜਿਹੜਾ ਘਰ ਦਾ ਦੁਖੀ ਹੁੰਦਾ ਹੈ ਉਹ ਸਾਰਿਆਂ ਨਾਲੋਂ ਜ਼ਿਆਦਾ ਖਤਰਨਾਕ ਹੁੰਦਾ। ਬਾਹਰਲੇ ਤੁਸੀਂ ਬਚਾਓ ਕਰ ਲਓਗੇ, ਅੰਦਰ ਲੈ ਕੇ ਕਿਸ ਨਾਲ ਬਚਾਓ ਕਰੋਗੇ? ਤੇ ਉਸ ਨੂੰ ਕਾਬੂ ਕਰਨ ਲਈ ਇੱਕੋ ਤਰੀਕਾ ਗੁਰਬਾਣੀ ਨੇ ਦੱਸਿਆ, ਉਹ ਹੈ ਸਾਧ ਸੰਗਤ। ਤੇ ਐਵੇਂ ਤਾਂ ਨੀ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੈ ਅਰਦਾਸ ਕਰਨੀ, ਮੇਰੀ ਸੰਤਾਂ ਸੰਗ ਵਿਹਾਵੇ। ਅਰਦਾਸ ਹੈ ਕਿ ਮੇਰੀ ਜ਼ਿੰਦਗੀ ਸੰਤਾਂ ਵਿੱਚ ਗੁਜ਼ਰੇ, ਤੇ ਮੇਰਾ ਲੈਣਾ ਦੇਣਾ ਵੀ ਸੰਤਾਂ ਸੰਗ, ਸੰਤਾਂ ਸੰਗ ਮੇਰੀ ਲੇਵਾ ਦੇਵੀ, ਸੰਤਾਂ ਸੰਗ ਵਿਵਹਾਰ, ਸੰਤਾਂ ਸੰਗ ਮੈਂ ਲਾਹ ਖਾਟਿਆ। ਹਾਂਜੀ, ਲਾਹ ਕਿਹਾ ਸਾਡੇ, ਮੈਂ ਮੇਰੀ ਸਿਹਤ ਉੱਚੀ ਹੋ ਗਈ, ਇਹ ਲਾਹਾ ਲੇਵਾ ਦੇਵੀ ਵੀ ਸੰਤਾਂ ਸੰਗ ਦੀ ਹੈ। ਕੀ ਉਹ ਲੇਵਾ ਦੇਵੀ ਮਾਇਆ ਦੀ ਨਹੀਂ ਹੈ, ਉਹ ਉੱਚੇ ਖੈਰਾਂ ਦੀ ਉੱਚੇ ਵਲਵਲਿਆਂ ਦੀ ਲੇਵਾ ਦੇਵੀ ਹੈ। ਇੱਥੇ ਲੇਵਾ ਦੇਵੀ ਹੋ ਰਹੀ ਹੈ, ਸੰਤਾਂ ਸੰਗ ਵਿਹਾਵੇ, ਇਹ ਅਰਦਾਸ। ਸੋ ਕਿੰਨੀ ਜ਼ਰੂਰੀ ਗੱਲ ਹੈ ਕਿ ਜੇਕਰ ਅਸੀਂ ਇਸ ਪੰਜਾਂ ਦੀ ਅੰਦਰਲੇ ਬਾਹਰਲੇ, ਇੱਕ ਤਾਂ ਬਾਹਰਲੇ ਕੁਸੰਗਤ ਹੈ, ਇੱਕ ਅੰਦਰਲੀ ਕੁਸੰਗਤ ਹੈ, ਇਸ ਅੰਦਰਲੀ ਕੁਸੰਗਤ ਤੋਂ ਬਚਣਾ ਹੈ, ਬਾਹਰਲੀ ਕੁਸੰਗਤ ਤੋਂ ਵੀ ਬਚਣਾ ਹੈ, ਕੁਸੰਗਤ ਤੋਂ ਬਚਣਾ ਹੈ, ਤਾਂ ਸਤ ਸੰਗ ਕਰਨਾ ਪਏਗਾ। ਇੱਕ ਕੱਕਾ ਹੈ, ਇੱਕ ਕਪੁੱਤ ਹੁੰਦੇ ਆ, ਇੱਕ ਸਪੁੱਤ ਹੁੰਦੇ, ਸੱਸਾ ਤੇ ਕੱਕਾ, ਪੁੱਤ ਤਾਂ ਉਹੀ ਹੈ ਅੱਖਰ ਦੋ। ਇੱਕ ਉਹ ਸੰਗਤ ਹੈ, ਉਹ ਸਤ ਸੰਗਤ। ਸੋ ਗੱਲ ਤਾਂ ਸੰਗਤ ਦੀ ਹੈ ਨਾ, ਆਪਾਂ ਵਿਚਾਰ ਤਾਂ ਸੰਗਤ ਦੀ ਕਰ ਰਹੇ ਹਾਂ, ਇਹ ਤਾਂ ਤੁਹਾਡੀ ਮਰਜ਼ੀ ਹੈ ਬਈ, ਚੰਗੀ ਕਰ ਲਓ ਮਾੜੀ ਕਰ ਲਓ, ਜਿਹਾ ਜੋ ਜੈਸੀ ਸੰਗਤ ਕਰੇ ਸੋ ਤੈਸਾ ਫਲ ਪਾਏ। ਦੂਸਰੀ ਤੁਕ ਹੈ, ਜੋ ਜੈਸਾ ਸੇਵੀਏ ਤੈਸਾ ਹੋਏ, ਜਿਸ ਭਾਵਨਾ ਨਾਲ ਜਿਸ ਦੀ ਤੁਸੀਂ ਸੇਵਾ ਕਰੋਗੇ ਉਹ ਜਿਹਾ ਆਦਮੀ ਹੋ ਜਾਂਦਾ। ਇਹ ਸ਼ਰਾਬੀ ਹੈ, ਸ਼ਰਾਬ ਦਾ ਸੰਗਤ ਕਰਦਾ ਹੈ, ਸ਼ਰਾਬੀ ਉਹ ਤਾਂ ਆਪ ਹੀ ਸ਼ਰਾਬ ਦਾ ਰੂਪ ਬਣ ਜਾਂਦਾ। ਸਾਡਾ ਇੱਕ ਰਿਸ਼ਤੇਦਾਰ ਹੁੰਦਾ ਸੀ, 90-100 ਸਾਲ ਦਾ ਹੋ ਕੇ ਮਰਿਆ, ਉਹਨੂੰ ਦੂਰੋਂ ਹੀ ਦੇਖ ਕੇ ਪਤਾ ਲੱਗਿਆ ਵੀ ਇਹ ਅਫੀਮੀ, ਦੂਰੋਂ ਹੀ ਕੋਈ ਵੀ ਆਦਮੀ ਦੇਖ ਸਕਦੀ, ਉਹ ਤਾਂ ਅਫੀਮ ਦਾ ਰੂਪ ਬਣ ਗਿਆ, ਖਾ ਖਾ ਕੇ ਅਫੀਮ ਦਾ ਰੂਪ ਬਣ ਗਿਆ। ਫਿਰ ਇੱਥੇ ਵੀ ਜਿਹੜੇ ਕਾਮੀ ਕ੍ਰੋਧੀ ਲੋਭੀ ਹਨ, ਉਹਦਾ ਤਾਂ ਅੱਖਾਂ ਮੱਥੇ ਹੀ ਦੱਸਦੇ ਹੈ, ਦੱਸਦੇ ਅੱਖਾਂ ਦੱਸਦੀਆਂ, ਉਹਦੇ ਉਹਨੂੰ ਬੋਲਣ ਦੀ ਜ਼ਰੂਰਤ ਨੀ, ਉਹਦੇ ਮੱਥੇ ਦੱਸਦੇ ਹੈਗੇ ਕਿ ਤੇ ਕੀ ਅੰਗਣ ਚੜੀ ਹੋਈ। ਕਿਉਂਕਿ ਜੋ ਕੁਛ ਉਹਦੇ ਅੰਦਰ ਵਰਤਦਾ ਉਹ ਮੱਥੇ ਤੇ ਆਉਂਦਾ ਹੈ, ਤੇ ਮੱਥੇ ਤੇ ਤਾਂ ਸਲੇਟ ਉੱਥੇ ਲਿਖਿਆ ਜਾਂਦਾ ਹੈ ਤੇ ਅੱਖਾਂ ਹੈ ਬਾਰੀ ਇੱਥੋਂ ਉਹਨੇ ਅੱਖਾਂ ਦੀ ਨਜ਼ਰ ਬਾਹਰ ਨਿਕਲਦੀ ਤਾਂ ਉੱਥੇ ਪਤਾ ਲੱਗ ਜਾਂਦਾ ਵੀ ਇਹਦੇ ਅੰਦਰ ਕਿੰਨੀ ਕੁ ਮੈਲ ਹੈ, ਕਿੰਨੀ ਕੁ ਰੂੜੀ ਹੈ, ਜਾਂ ਕਿੰਨਾ ਰੱਬੀ ਪਿਆਰ ਹੈ। ਇਹ ਬਾਰੀਆਂ ਹੈ ਆਤਮਾ ਦੀਆਂ ਬਾਰੀਆਂ, ਮੱਥੇ ਮੱਥਾ ਸਲੇਟ ਹੈ। ਸੋ ਸੰਗਤੇ ਨਾ, ਚਾਹੇ ਕੋਈ ਸੰਗਤ ਕਰ ਲਓ ਚਾਹੇ ਸੰਗਤ ਕਰ ਲਓ, ਇਹ ਇੱਕ ਬਾਹਰ ਲਈ ਹੈ ਇੱਕ ਅੰਦਰ ਲਈ ਹੈ। ਇਹ ਮੈਂ ਤੁਕ ਜਿਹੜੀ ਸ਼ਬਦ ਸਾਰੇ ਚ ਦੱਸੀ ਹੈ ਇਸ ਵਾਸਤੇ ਦੱਸੀ ਹੈ, ਇਹ ਨਾ ਸਮਝੋ ਕਿ ਅਸੀਂ ਬਾਹਰ ਤਾਂ ਜੀ ਕਿਸੇ ਨਾਲ ਨੀ ਬੈਠਦੇ ਭਾਈ, ਨਹੀਂ ਬਾਹਰ ਤਾਂ ਬੇਸ਼ੱਕ ਤੁਸੀਂ ਵਿਚਾਰ ਰੱਖ ਸਕਦੇ ਹੋ, ਅੰਦਰਲੀ ਕੋ ਸੰਗਤ ਤੋਂ ਕਿਵੇਂ ਵਿਚਾਰ ਰੱਖੋਗੇ। ਉਹਦਾ ਤਾਂ ਇੱਕੋ ਹੀ ਨਿਊਟਰਲਾਈਜ਼ ਕਰਨ ਦਾ, ਉਸ ਨੂੰ ਠੀਕ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਸਾਧ ਸੰਗਤ ਕਰੀਏ ਇਹਦੇ ਨਾਲ, ਨਾ ਇਹ ਤਾਂ ਬਾਹਰਲੀ ਇੱਕ ਸੰਗਤ ਤੋਂ ਬਚੇ, ਨਾ ਇਹ ਅੰਦਰਲੀ ਇੱਕ ਸੰਗਤ ਤੋਂ ਬਚੇ। ਸੰਗਤ ਹੈ ਨਾ ਹੁਣ ਸਤਸੰਗ ਦੀ ਬਾਬਤ ਕੱਲ ਮੈਂ ਕਿਹਾ ਸੀਗਾ, ਕੱਲ ਇਹ ਮੇਰਾ ਵਿਸ਼ਾ ਪੂਰਾ ਨਹੀਂ ਸੀ ਹੋਇਆ, ਕੁਝ ਮੈਂ ਹੋਰ ਦੱਸਣਾ ਚਾਹੁੰਦਾ ਸੀਗਾ, ਉਹ ਮੈਂ ਅੱਜ ਦੱਸਿਆ ਹੈ। ਅੱਜ ਤਾਂ ਬਹੁਤ ਕੁਛ ਹੈ ਮਗਰ ਟਾਈਮ ਹੋ ਗਿਆ ਹੈ, ਤੇ ਮੈਂ ਕੁਝ ਜੋ ਕੁਛ ਮੈਂ ਕਿਹਾ ਹੈ ਉਹਦੀ ਪੁਸ਼ਟੀ ਵਿੱਚ ਕੁਝ ਤਾਂ ਤੁਕਾਂ ਤੁਹਾਨੂੰ ਦੱਸ ਦਿੱਤੀਆਂ, ਕਿਉਂਕਿ ਮੈਂ ਆਪਣੇ ਵੱਲੋਂ ਤਾਂ ਕੁਛ ਨਹੀਂ ਕਹਿ ਰਿਹਾ, ਸਭ ਗੁਰੂ ਬਾਬੇ ਦੀ ਇਹ ਬਾਣੀ ਹੈ। ਹੁਣ ਹੋਰ ਇਸ ਦੀ ਪੁਸ਼ਟੀ ਗੁਰੂ ਬਾਬੇ ਦੀ ਮੋਹਰ ਮੋਹਰ ਹਾਂਜੀ ਜੀ, ਅੱਗੇ ਕਰਮ ਨਹੀਂ ਲਿਖੇ, ਅੱਗੇ ਭੈੜੇ ਕਰਮ ਲਿਖੇ ਹੈ, ਨੀਵੇਂ ਕਰਮ ਲਿਖੇ ਹੈ, ਜਨਮਾਂ ਜਮਾਤਾਂ ਤੋਂ ਨੀਵੇਂ ਕਰਮ ਲਿਖੇ, ਜਿਹਦੀ ਵਜ੍ਹਾ ਨਾਲ ਸਾਡਾ ਮਨ ਨਹੀਂ ਲੱਗਦਾ ਬਾਣੀ ਵਿੱਚ ਜਾਂ ਸਿਮਨ ਵਿੱਚ ਨਹੀਂ ਲੱਗਦਾ ਹੈ, ਭੈੜਿਆਂ ਕਰਮਾਂ ਦੀ ਰੁਚੀ ਬਣੀ ਹੋਈ ਹੈ, ਸਾਡੇ ਕਰਮ ਬਦਲੀ ਭੈੜੇ ਹੋਏ ਹੈ। ਤਾਂ ਸੁਣੋ ਜਿਹਨੂੰ ਮੈਂ ਕਹਿੰਦਾ ਭਾਈ ਸੰਗਤ ਚ ਬਈ ਸਾਡੇ ਕਰਮਾਂ ਚ ਨਹੀਂ ਹੈ, ਕਰਮਾਂ ਚ ਹੋਊ ਤਾਂ ਆ ਜਾਂਗੇ, ਜਿਹਨੂੰ ਕਹਿੰਦੇ ਭਾਈ ਬਾਣੀ ਪੜਿਆ ਕਰ, ਉਹ ਇਹੀ ਜਵਾਬ ਦਿੰਦਾ ਜੀ ਸਾਡੇ ਕਰਮਾਂ ਚ ਕਿੱਥੇ ਹੈ ਭਾਈ, ਇਹ ਨਹੀਂ ਲਿਖਿਆ। ਆ ਦੇਖੋ ਗੁਰੂ ਬਾਬਾ ਕੀ ਕਹਿੰਦਾ, ਮਿਲ ਸੰਗਤ ਤੁਰ ਕਰ ਲਿਖਾਏ, ਭਾਈ ਇੱਥੇ ਸੰਗਤ ਮਿਲ ਸੰਗਤ ਸੰਗਤ ਵਿੱਚ ਆ ਕੇ ਤੁਰ ਕਰਮ ਲਿਖਾਏ, ਇੱਥੇ ਕਰਮ ਲਿਖਾ ਲਓ ਆ ਕੇ, ਇੱਕ ਦਿਨ ਚ ਨਹੀਂ ਲਿਖੇ ਜਾਣੇ, ਇਹਨੂੰ ਮੇਟਣ ਨੂੰ ਸਮਾਂ ਲੱਗਣਾ ਹੈ। ਮਿਲ ਸੰਗਤ ਤੁਰ ਕਰਮ ਲਿਖਾਏ, ਨਿੱਕੀਆਂ ਨਿੱਕੀਆਂ ਤੁਕਾਂ ਹੈ, ਐਸਾ ਪਤਾ ਨੀ ਕਿਵੇਂ ਉੱਚੋਂ ਲੋਕ ਲੰਘ ਜਾਂਦੇ ਹੈ। ਹਾਂਜੀ ਹਾਂਜੀ ਸੁਣੋ, ਕੋਈ ਨੀ ਕੁਛ ਨੀ ਹੁੰਦਾ, ਸਾਧ ਸੰਗਤ ਦੇਖੋ ਜੀ ਲਫ਼ਜ਼ ਪ੍ਰੋਨਾਉਨ ਇੱਥੇ ਵਿਸ਼ੇਸ਼ਣ ਸਾਧ ਹੈ, ਯਾਨੀ ਉੱਚੇ ਪੁਰਸ਼ ਮਹਾਂਪੁਰਸ਼ ਜਿਨ੍ਹਾਂ ਨੇ ਗੁਰਬਾਣੀ ਕਮਾਈ ਹੈ, ਗੁਰਮੁਖ ਪਿਆਰੇ ਸਾਧ ਸੰਗਤ ਸੱਚਖੰਡ ਹੈ, ਸਾਧ ਸੰਗਤ ਸੱਚਖੰਡ ਹੈ, ਨਿਰੰਕਾਰ ਗੁਰ ਸ਼ਬਦ ਸੁਣਿਆਣੇ, ਇੱਥੇ ਗੁਰੂ ਦਾ ਸ਼ਬਦ ਅਸੀਂ ਕਹਿ ਤਾਂ ਲੈਂਦੇ ਹਾਂ ਜੀ ਗੁਰੂ ਦਾ ਸ਼ਬਦ, ਗੁਰੂ ਸ਼ਬਦ ਸੁਣਿਆਣਾ ਔਖਾ ਹੈ, ਕਹਿੰਦੇ ਇਹ ਸੁਣਿਆਣਾ ਅੱਜ ਉੱਥੇ ਗੁਰਬਾਣੀ ਵਿੱਚ, ਕਹਿੰਦੇ ਕੋਈ ਵਿਰਲਾ ਹੀ ਇਸ ਗੱਲ ਨੂੰ ਸਮਝਦਾ ਹੈ ਜਾਂ ਸੁਣਿਆਣਦਾ ਹੈ, ਉਹ ਕਿੱਥੋਂ ਆਏਗਾ। ਸਾਧ ਸੰਗਤ ਸੱਚਖੰਡ ਹੈ, ਨਿਰੰਕਾਰ ਗੁਰ ਸ਼ਬਦ ਸੁਣਿਆਣੇ, ਸਾਧ ਸੰਗਤ ਦੇਖੋ ਸਾਧ ਸਾਧ ਸੰਗਤ ਦੀ ਵਡਿਆਈ ਸੁਣੀ ਜਾਓ, ਆਹ ਤਾਂ ਕੁਝ ਵੀ ਨਹੀਂ ਹੈ, ਇਹ ਤਾਂ ਦੋ ਚਾਰ ਤੁਕਾਂ ਮੈਂ ਲੈਂਦੀਆਂ, ਗੁਰਬਾਣੀ ਦਾ ਸੰਗਤ ਦੀ ਬਾਬਤ ਭਰੀ ਪਈ ਹੈ। ਦੇਖੋ ਜੀ ਸਾਧ ਸੰਗਤ ਮਿਲ ਮਿਲ ਅਲੱਖ ਲਿਖਾਵੇ, ਅਲੱਖ ਨਾ ਲਿਖਿਆ ਜਾਣ ਵਾਲਾ, ਨਾ ਸਮਝਣ ਵਾਲਾ, ਨਾ ਪਹਿਚਾਨਣ ਵਾਲਾ, ਅਲੱਖ ਵਾਹਿਗੁਰੂ ਉਹ ਲਿਖਿਆ ਜਾਂਦਾ ਲਿਖਿਆ ਜਾਂਦਾ, ਮਤਲਬ ਉਹ ਸਮਝ ਜਾਂਦਾ ਸਾਹਮਣੇ, ਨਾਨਕ ਪਾਤਸ਼ਾਹ ਜਿਸੇ ਜ਼ਾਹਿਰਾ ਹੋ ਜਾਂਦਾ ਹੈ। ਸਾਧ ਸੰਗਤ ਮਿਲ ਅਲੱਖ ਲਿਖਾਵੇ, ਪਰ ਇਹ ਗੱਲ ਮੁਰਦਾ ਹੋਏ ਮੁਰੀਦ ਸਿਆਣੇ, ਭਾਈ ਇਹ ਗੱਲ ਮੁਰਦਾ ਹੋ ਕੇ ਇਧਰੋਂ ਕਿੱਥੋਂ ਮੁਰਦਾ ਹੋਣਾ, ਕਿਹਦੇ ਹੈ ਮਰਨਾ ਕਿਵੇਂ, ਨਹੀਂ ਭਾਈ ਉਹ ਆਪਣੇ ਮੈਂ ਮੇਰੀ ਤੋਂ ਮੁਰਦਾ ਹੋਣਾ, ਦੁਨੀਆਂ ਤੋਂ ਮੁਰਦਾ ਹੋਣਾ, ਮੁਰਦਾ ਹੋਏ ਮੁਰੀਦ ਉਹ ਮੁਰੀਦ ਜਿਹੜਾ ਬਣਿਆ ਹੈ ਮੁਰਦਾ ਹੋ ਕੇ, ਉਹੀ ਇਸ ਗੱਲ ਨੂੰ ਸਮਝ ਸਕਦਾ। ਹਾਂਜੀ ਸਾਧ ਸੰਗਤ ਸੱਚਖੰਡ ਵਿੱਚ, ਸੱਚਖੰਡ प्रेम भगत परचे हुए मेला, प्रेम की भगती उपजदी है, याद रखो उपजदी अंदरों, प्रेम भगत परचे हुए मेला, इत्थे मेला हुंदा है, साथ संग चंदन बिरख है, मिल चंदन होए जे इत्थे आवांगे साडी महल मेला साडा दरख्त चंदन बन जाएगा। संतो संत 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 मिले मन बिकसे, जो जल मिल कमल सवारे, हुण असी बिकसदे हैं माया मिली तो, पुत्र मिले तो, जमीन मिली तो बिकसदे हैं, खिड़ जाने हैं, चढ़दियां कलां छोड़ जाने। जी हां, मैं पूछा की हाल है भाई, कहनी चढ़दियां कलां च, हां पुआ पीता हुंदा है ना। हां जी, श्रद्धा नहीं आंदी की करिए, बहन कहंदी है मिल संगत श्रद्धा उपजे, इत्थे सब कुछ होना है, मिल संगत श्रद्धा उपजे, गुर शब्दी हरस चाखा। हां जी, ए नाम रस, ए शब्द रस, ए हरि प्यार, संत कृपा ते हृदय वसे, दूजा भाव मिटावना आ दूजे भाव च फिर देते हैं, एक एक छड़ के दूजे च फिरते हैं, दूजा की है, रब तो बगैर जो कुछ है सब दूजा भाव है, सब कुछ दूजा भाव है। संत कृपा ते हृदय वसे, दूजा भाव मिटावना, पार ब्रह्म पूर्ण ब्रह्म सतगुरु, किथे रहिंदा भाई लब लईए। कई कहिंदे जी मैं साल किते रब लब जावे तो चंगी तरह हुण ठपिए, मेरा पुत मारता तू, मेरा फलाना मारता तू, किथे वसदा भाई। पार ब्रह्म पूर्ण ब्रह्म सतगुरु, साध संगत विच वसे, जो इथे तुसी ओदे प्यार विच आके, संगत विच प्यार विच आके अपना आप भुल के कीर्तन करदे हो, जो बाणी पढ़दे हो, उस वक्त उथे गुरु नानक वसदा, उथे रब आप वसदा, विच संगत हर प्रभ वसे जी। हां जी, नाम जी आओ थानू नाम दिया जी, मैं नाम लिया होया है, फलाने संता उपाय नहीं, इथे कहंदे सतसंगत में नाम निर्मोलक, सत्संग प्राप्त होंगे, बड़े भाग पाया जाए। ते हां जी, हुण माया दा रंग चढ़िया है, माया दे रंग विच असीं नीवे ख्याल नीवी संगत सारा दिन करदे हां, ते फिर साध संगत जाके साध संगे हर नाम रंगे चढ़ेगा, हर ना साध संगे हर नाम रंगे, ते फिर संसार सागर सब तरे। पर ए जी हालत जेड़ी है वो किसी बिरले बेले ते तैयार हुंदी है, सुनो किसी के बिरले ते मेहर हुंदी है, कि साध संग बिरला को पावे, बिरला को पावे, क्योंकि साडा मन ता नीमा पानी दा नीमे नूं जाना है, साध संग दी गल करो ता मैं फलाना काम करना, मैं फलाना करदा, मन होनी कहंदे नहीं अज सिनेमा देखन चलिए, उथे की मिलदा है। हां जी, संगत है ना, चाहे सिनेमा दी कर लो, चाहे पानी दी कर लो, साध संग बिरला को पावे, नानक ताके बल बल जाए। हां जी, अरदास सिखाइए सानू, सुनो जी गुरु नानक साहब ने सानू ए अरदास पढ़िया करो, सदा सदा संत संग राखो, ए नाम दान दिवायना, क्योंकि ए संतां कोलों महापुरखां कोलों साध संग साध संगत विचों नाम दान मिलदा है, प्राप्त हुंदा है, सतसंगत में हर हर वसिया, ते मिल संगत हर गुण गां। थोड़ियां तुकां मैं लिया काली दे विच, कल बेअंत तो सारी संगत, हुण आप फिर उस गल ते आईए, ਵੀ ਸਾਡੀ ਪ੍ਰੈਕਟੀਕਲ ਨੈਕਸਟ ਸਟੈਪ ਕੀ ਕਰਨਾ, ਅਗਲਾ ਕਦਮ ਕੀ ਹੈ, ਆਹ ਬਹੁਤ ਜ਼ਰੂਰੀ ਹੈ। ਨਹੀਂ ਤਾਂ ਰੋਡ ਤੁਰੀ ਜਾਂਦੇ ਹਾਂ, ਤੁਰੀ ਜਾਂਦੇ ਹਾਂ ਜੇ ਜੇ ਹੁਣ ਇੱਥੇ ਫੈਸਲਾ ਗੁਰਬਾਣੀ ਨੇ ਦਿੱਤਾ ਹੈ ਕਿ ਜੋ ਜੈਸੀ ਸੰਗਤ ਕਰੇ ਸੋ ਤੈਸਾ ਫਲ ਪਾਏ, ਇਹ ਫੈਸਲਾ ਹੈ। ਤੇ ਫਿਰ ਸਾਨੂੰ ਪਤਾ ਲੱਗੇ ਸਾਡੀ ਕਿਸਮਤ ਵੀ ਸੰਗਤ ਬਣਦੀ ਹੈ, ਉਹ ਜਿਹਾ ਫਲ ਪ੍ਰਾਪਤ ਹੁੰਦਾ ਹੈ, ਤਾਂ ਅਸੀਂ ਕੀ ਕਰਨਾ ਹੈ, ਸਾਡੇ ਮਨ ਨੂੰ ਸਮਝਾਉਣਾ ਹੈ ਬਈ ਨਹੀਂ, ਜਦੋਂ ਸਾਡੇ ਅੰਦਰ ਨੀਵੇਂ ਖਿਆਲ ਆ, ਦੁਨੀਆਂ ਦੇ ਖਿਆਲ ਆਉਂਦੇ ਆ, ਅਸੀਂ ਕਹਿੰਦੇ ਨਹੀਂ ਬਈ ਧੰਨ ਗੁਰੂ ਨਾਨਕ ਬੋਲਿਆ ਕਰੋ, ਤੁਹਾਨੂੰ ਉਹ ਸਤਸੰਗ ਹੋਈ ਨਾ। ਸੰਗਤ ਕਈ ਕਿਸਮ ਦੀ ਹੈ ਨਾ, ਮੈਂ ਕੱਲ ਦੱਸਿਆ ਸੀਗਾ ਇਹ ਸਰੀਰਾਂ ਦੀ ਸੰਗਤ, ਇੱਥੇ ਆ ਦੇਖੋ ਗੁਰਮੁਖ ਜਨ ਇਕੱਠੇ ਹੋਏ ਹੈ, ਫਿਰ ਇਹ ਮਨਾਂ ਦੀ ਸੰਗਤ ਹੈ, ਚਾਹੇ ਚੰਗੀ ਕਰ ਲਓ ਚਾਹੇ ਮਾੜੀ ਕਰ ਲਓ, ਇੱਥੋਂ ਗਾਹਾਂ ਬਚਨਾਂ ਦੀ ਸੰਗਤ ਹੈ, ਇਹ ਗੁਰਬਾਣੀ ਦੀ ਸੰਗਤ ਹੈ, ਮਹਾਂਪੁਰਖਾਂ ਦੀਆਂ ਕਿਤਾਬਾਂ ਦੀ ਸੰਗਤ ਹੈ, ਉਦੋਂ ਗਾਹਾਂ ਖਿਆਲਾਂ ਦੀ ਸੰਗਤ ਹੈ। ਜੇ ਤੁਸੀਂ ਗੁਰਮੁਖ ਨਾ ਜਦੋਂ ਯਾਦ ਕਰਦੇ ਹੋ, ਜਦੋਂ ਤੁਹਾਡਾ ਕੋਈ ਦੁਸ਼ਮਣ ਤੁਹਾਡੇ ਯਾਦ ਆ ਜਾਏ ਤਾਂ ਕੀ ਹੁੰਦਾ ਹੈ। ਇੱਕ ਬੁੜੀ ਕਹਿੰਦੀ ਸੀ ਮੈਨੂੰ, ਤੇ ਕਹਿੰਦੇ ਕਹਿੰਦੇ ਜਦੋਂ ਕਿੱਥੇ ਨਾਂ ਲੈ ਲਿਆ ਮੇਰੇ ਤਾਂ ਸਣ ਕੱਪੜੀ ਅੱਗ ਲੱਗ ਗਈ। ਦੂਏ ਪਾਸੇ ਜੇ ਕਿਸੇ ਮਹਾਂਪੁਰਖ ਯਾਦ ਆ ਜਾਵੇ ਤੇ ਗੁਰਮੁਖ ਜਨ ਯਾਦ ਆ ਜਾਵੇ ਤਾਂ ਮਨ ਠੰਡਾ ਠਾਰ ਹੋ ਕੇ ਤੇ ਕਿਸੇ ਸਵਾਦ ਕਿਸੇ ਰਸ ਵਿੱਚ ਕਿਸੇ ਆਨੰਦ ਵਿੱਚ ਆ ਜਾਂਦਾ। ਸੰਗਤ ਹੈ ਨਾ, ਯਾਦ ਰੱਖੋ ਪਹਿਲਾਂ ਵੀ ਦੱਸਦਾ ਵੀ ਸਿਰਫ ਸਰੀਰ ਦਾ ਸੰਗਤ ਨਹੀਂ, ਖਿਆਲਾਂ ਦੁਆਰਾ ਵੀ ਸੰਗਤ ਹੈ, ਕਲਪਨਾ ਦੁਆਰਾ ਵੀ ਸੰਗਤ ਹੈ, ਸੋਚਣ ਵਾਲਾ ਖਿਆਲ ਵੀ ਸੰਗਤ ਹੈ। ਆਹ ਗੁਰੂ ਸਾਹਿਬ ਦੇ ਖਿਆਲ ਹੀ ਹੈ ਨਾ, ਇਹ ਗੁਰਬਾਣੀ ਗੁਰੂ ਸਾਹਿਬ ਦੇ ਹਿਰਦੇ ਦੇ ਖਿਆਲ ਹੈ, ਬਲਬਲੇ ਹੈ, ਤੇ ਜੇ ਇਹਦੀ ਸੰਗਤ ਕਰਾਂਗੇ ਤੇ ਇਹ ਤਾਂ ਸਾਨੂੰ ਹੋਰ ਉੱਤੇ ਲੈ ਜੂਗੀ ਨਾ। ਜੇ ਇਹਦੀ ਸੰਗਤ ਕਰਨੀ ਆਉਂਦੀ ਹੋਵੇ ਕਿਸੇ ਨੂੰ, ਇਹ ਤਾਂ ਉੱਚੇ ਰੂਹਾਂ ਦੀ ਗੱਲ ਹੈ, ਸੰਗਤ ਹੈ ਨਾ। ਮੈਂ ਦੇਖਿਆ ਕਈ ਸੱਜਣ ਗੁਰਮੁਖ ਜਨ ਗੁਰਬਾਣੀ ਪੜ੍ਹਦੇ 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 ਉੱਥੇ ਵੀ ਸਮਾਧ ਹੋ ਜਾਂਦੇ, ਕਿਉਂਕਿ ਦੇਖੋ ਗੁਰਬਾਣੀ ਕਹਿੰਦੀ ਬਾਣੀ ਗੁਰੂ ਹੈ, ਬਾਣੀ ਵਿੱਚ ਵਿੱਚ ਬਾਣੀ ਅੰਮ੍ਰਿਤ ਸਾਰੇ, ਇਹ ਗੁਰੂ ਹੈ। ਜੇ ਤੁਸੀਂ ਇਹਨੂੰ ਪਰਸੋਗੇ ਕਹਿੰਦਾ ਗੁਰੂ ਪ੍ਰਤੱਖ, ਇਸ ਵਾਸਤੇ ਜਦੋਂ ਪਿਆਰ ਨਾਲ ਜੇ ਕਿਸੇ ਦਾ ਬੱਚਾ ਮਾਂ ਨੂੰ ਬੱਚਾ ਯਾਦ ਆਉਂਦਾ ਹੈ, ਜੇ ਹੋਰ ਗੁਆਂਢਣ ਵੀ ਕੋਈ ਕਹਿ ਦਿੰਦੀ ਹੈ ਮੇਰਾ ਸੋਹਣ, ਉਹ ਗੁਆਂਢੀ ਤਾਂ ਆਪਣੇ ਸੋਹਣ ਦੀ ਗੱਲ ਕਰਦੇ, ਜੇ ਉਹਦੇ ਕੰਨ ਚ ਸੋਹਣ ਪੈ ਜਾਂਦਾ ਤਾਂ ਉਹਨੂੰ ਸਵਾਦ ਆ ਜਾਂਦਾ, ਨਿਰਾਸ ਆ ਜਾਂਦਾ। ਇਸੇ ਤਰ੍ਹਾਂ ਜਦੋਂ ਅਸੀਂ ਧੰਨ ਗੁਰੂ ਨਾਨਕ ਕਹੀਏ ਸਾਨੂੰ ਸਵਾਦ ਆ ਜਾਵੇ। ਇਹ ਸਿਮਰਨ ਸਾਨੂੰ ਕਿਉਂ ਸਿਖਾਇਆ ਜਾਂਦਾ ਹੈ, ਹੁਕਮ ਹੈ ਸਾਨੂੰ, ਹੁਕਮ ਹੈ ਸਿਮਰਨ ਕਰਨ ਦਾ, ਕਿਉਂ? ਇਸ ਵਾਸਤੇ ਕਿ ਅਸੀਂ ਭੁੱਲੇ ਹੋਏ ਹੈ, ਨੀਵੇਂ ਦੁਨੀਆਂ ਦੇ ਖਿਆਲਾਂ ਚ ਪਏ ਹੈ, ਜਦੋਂ ਪਿਆਰ ਚ ਆ ਕੇ ਅਸੀਂ ਧੰਨ ਗੁਰੂ ਨਾਨਕ ਕਹਾਂਗੇ ਸਾਡਾ ਮਨ ਨੀਵਾਂ ਰੁੜਿਆ ਜਾਂਦਾ ਹੈ, ਖਲੋ ਕੇ ਉੱਪਰ ਚੜਨਾ ਸ਼ੁਰੂ ਹੋ ਜਾਏਗਾ। ਚਲੋ ਵਾਹਿਗੁਰੂ ਵਾਹਿਗੁਰੂ ਕਰਾਂਗੇ, ਵਾਹਿਗੁਰੂ ਇੰਨੇ ਪਿਆਰ ਨਾ ਕੀਏ ਜਾਈਏ ਕਿ ਵਾਹਿਗੁਰੂ 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 ਵੀ ਸਾਡਾ ਮਨ ਜੁਟਿਆ ਰਹੇ, ਜੁਟ ਜਾਵੇ। ਮੈਂ ਆਪਣੇ ਲੇਖ ਵਿੱਚ ਲਿਖਿਆ ਹੈ ਕਿ ਹੁਣ ਵੀ ਅਸੀਂ ਜਿੰਨੇ ਖਿਆਲ ਕਰਦੇ ਹਾਂ, ਜਿੰਨੇ ਵੀ ਕਿਸੇ ਕਿਸਮ ਦੇ ਖਿਆਲ ਰਿਪੀਟ ਕੀਤਾ ਹੈ, ਜਿਹੜੀ ਗੱਲ ਰਿਪੀਟ ਕੀਤੀ ਜਾਵੇ, ਜਿਹੜੀ ਮੁੜ ਮੁੜ ਕੇ, ਹਾਂਜੀ ਮੈਂ ਅੱਗੇ ਵੀ ਗੱਲ ਸੁਣਾ ਰਹੀ ਸੀ ਇਹ ਗੱਲ, ਮੈਂ ਤਾਂ ਸਿਰਫ ਉਦਾਹਰਨ ਦਿੰਦਾ, ਬਥੇਰੀਆਂ ਗੱਲਾਂ ਆਈਆਂ ਜੀ ਦਿਨ ਚ ਹੁੰਦੀਆਂ, ਦਿਨ ਰਾਤ ਹਰ ਇੱਕ ਦੇ ਘਰ ਵਿੱਚ ਹੁੰਦੀਆਂ। ਕਿਸੇ ਨੂੰਹ ਨੂੰ ਸੱਸ ਨੇ ਲੰਬਾ ਦਿੱਤਾ, ਤੂੰ ਫਲਾਨੀ ਜੀ ਮੈਨੂੰ ਵੱਡੀ ਕੜਛੀ ਚਾਹੀਦੀ ਸੀ, ਇਹ ਮਾਂ ਕੋ ਲੈ ਆਉਂਦੀ ਖਾਂ, ਉਹਨੂੰ ਲੰਬਾ ਦਿੱਤਾ ਹੁਣ ਨੌਂ ਦੇ ਦਿਨ ਰਾਤ ਉਹ ਮਾਂ ਕੋਲ ਲਿਆਂਦੀ ਖਾਂ ਮਾਂ ਕੋਲ ਲਿਆਂਦੀ ਉਹਦਾ ਸਿਮਰਨ ਸ਼ੁਰੂ ਹੋ ਗਿਆ। ਉਹ ਮੁਕੱਦਮਾ ਬਣ ਗਿਆ, ਇੱਕ ਫਾਇਲ ਬਣ ਗਿਆ, ਇੱਕ ਮਿਸਲ ਬਣ ਗਈ। ਉਹਨੇ ਘਰ ਜਾ ਕੇ ਕਿਹਾ, ਮਾਂ ਨੂੰ ਕਿਹਾ, ਭੈਣਾਂ ਨੂੰ ਕਿਹਾ, ਭਰਾਵਾਂ ਨੂੰ ਕਿਹਾ, ਸਾਰਿਆਂ ਨੂੰ ਕਿਹਾ, ਉਹ ਤਾਂ ਮਿਸਲ ਬਣ ਗਈ। ਔਰ ਉਹ ਮਿਸਲ ਨਹੀਂ ਖੁੱਲਣੀ, ਸਾਰੀ ਉਮਰ ਉੱਥੇ ਰਹਿਣੀ। ਉਹ ਸੱਸ ਮਰ ਵੀ ਜਾਊ ਤੇ ਮਗਰੋਂ ਵੀ ਉਹਦੀਆਂ ਗੱਲਾਂ ਹੋਣਗੀਆਂ। ਮੈਨੂੰ ਐ ਕਿਹਾ ਸੀਗਾ, ਉਹ ਕੀ ਹੋਇਆ ਤੁਸੀਂ ਰਿਪੀਟ ਕੀਤਾ? ਜੋ ਜੋ ਰਿਪੀਟ ਕਰੇ ਜਾਂਦੇ ਆ ਤਿਉਂ ਤੋਂ ਉਹ ਕੀ ਹੁੰਦਾ ਹੈ, ਧਿਆਨ ਕਰੋ, ਉਹ ਦੱਸਦੀ ਜਾਂਦੀ ਹੈ, ਦੱਸਦੀ ਉਹ ਗੱਲ, ਉਹ ਖਿਆਲ ਦੱਸਦਾ, ਦੱਸ ਦੱਸ ਕੇ ਅੰਦਰ ਵੱਧ ਨਹੀਂ ਜਾਂਦੀ, ਇਨਫਿਲਟ੍ਰੇਟ ਕਰੀ ਜਾਂਦੀ ਹੈ, ਪੈਨੀਟ੍ਰੇਟ ਕਰੀ ਜਾਂਦੀ ਹੈ, ਥੱਲੇ ਉੱਠੀ ਜਾ, ਜਿਸ ਦਾ ਸਿਮਰਨ ਕਰਦੇ ਹੋ। ਯਾਦ ਰੱਖੋ, ਸਿਮਰਨ ਹੈ, ਸਿਮਰਨ ਦਾ ਮਤਲਬ ਹੈ ਕੋਈ ਚੀਜ਼ ਵੀ ਹੋਵੇ ਜਿਸ ਦੀ ਤੁਸੀਂ ਰੈਪੀਟੀਸ਼ਨ ਕਰਦੇ ਹੋ, ਉਹ ਸਿਮਰਨ ਹੈ। ਉਹ ਥੱਲੇ ਥੱਲੇ ਤੁਰੀ ਜਾਂਦੀ ਹੈ, ਜਿਵੇਂ ਪਾਣੀ ਹੈ। ਸੋ ਇੱਥੇ ਮੀਂਹ ਇੰਨਾ ਪਿਆ, ਕੱਲ ਨੂੰ ਦੇਖੋ ਸਵੇਰ ਨੂੰ ਥੱਲੇ ਚਲਾ ਗਿਆ। ਉਹ ਤਾਂ ਦੱਸਦਾ ਜਾਂਦਾ ਹੈ, ਉੱਥੇ ਜਾ ਕੇ ਫਿਰ ਵਸ ਜਾਂਦਾ, ਉੱਥੇ ਘਰ ਘਰ ਬਹਿੰਦਾ ਆਪਣਾ, ਵਸ ਗਿਆ, ਫਿਰ ਦੱਸ ਗਿਆ, ਫਿਰ ਵਸ ਗਿਆ। ਹਾਂ ਜੀ, ਭਾਂਡੇ ਵਿੱਚ ਘਿਓ ਪਾ ਦਿਓ, ਅਚਾਰ ਪਾ ਦਿਓ, ਪਹਿਲਾਂ ਪਾ ਦਿੱਤਾ, ਫਿਰ ਉਹਦੇ ਵਿੱਚ ਉਹ ਵਸ ਗਿਆ, ਉਹਦੇ ਰੋਮ ਰੋਮ ਵਿੱਚ ਵਸ ਗਿਆ, ਰੋਮ ਰੋਮ ਵਿੱਚ ਭਾਂਡੇ ਵਿੱਚ ਵਸ ਤੋਂ ਬਾਅਦ ਕੀ ਹੋਇਆ, ਉਹ ਫਿਰ ਰਸ ਗਿਆ, ਉਹਦੇ ਰੋਮ ਰੋਮ ਵਿੱਚ ਰਸ ਗਿਆ, ਤੇ ਉਹਦਾ ਇੱਕ ਨਿੱਕਾ ਜਿਹਾ ਟੁਕੜਾ ਵੀ ਤੋੜ ਦਿਓ, ਉਹਦੇ ਚ ਵੀ ਤੁਹਾਨੂੰ ਉੱਥੇ ਬੋ ਆਏਗੀ, ਉਸ ਅਚਾਰ ਦੀ। ਰਸ ਗਿਆ ਨਾ, ਬਸ ਕੋਈ ਚੀਜ਼ ਹੈ। ਤੁਸੀਂ ਜੇ ਦੁਸ਼ਮਣੀ ਦੁਸ਼ਮਣੀ ਦੀ ਗੱਲ, ਕੋਈ ਈਰਖਾ ਦੀ ਗੱਲ, ਕੋਈ ਨੀਵੀਂ ਗੱਲ ਯਾਦ ਕਰੋ, ਸਿਮਰਨ ਕਰੀ ਜਾਓ, ਕੀ ਹੋਊਗਾ? ਉਹ ਪਹਿਲਾਂ ਤਾਂ ਆਪ, ਜੇ ਤਾਂ ਉਹਨੂੰ ਇੱਧਰੋਂ ਕਹਿਣ, ਸੁਣ ਕੇ ਅਣ ਸੁਣ, ਬਾਣੀ ਤਾਂ ਸਾਨੂੰ ਹੁਕਮ ਦਿੰਦੀ ਹੈ ਵੀ ਸੁਣ ਕੇ ਅਣ ਸੁਣ ਕਰ ਦਿਓ, ਤਾਂ ਉਸੇ ਵਕਤ ਫਿਰ ਤਾਂ ਉਹ ਬਸ ਦੱਸਣੀ ਵੀ ਨਹੀਂ ਹੈ, ਫਿਰ ਵਸਣੀ ਰਸਣੀ ਤਾਂ ਕੀ ਹੈ, ਦੱਸਦੀ ਵੀ ਨਹੀਂ ਹੈ। ਜਦੋਂ ਅਸੀਂ ਦੋ ਚਾਰ ਵਾਰੀ ਰਹਿ, ਹਾਂ ਜੀ ਮੇਰਾ ਮੰਜਾ ਖੋਲਿਆ, ਉਹਨੂੰ ਕਿਹਾ ਮੈਂ ਨੀ ਉਹ ਸੰਗਤ ਜਾਣਾ, ਮੇਰਾ ਮੰਜਾ ਖੋਲਿਆ, ਮੈਨੂੰ ਚਾਹ ਠੰਡੀ ਮਿਲੀ, ਮੈਨੂੰ ਫਲਾਨਾ ਮਿਲਿਆ, ਮੇਰੇ ਨਾਲ ਐਂ ਹੋਇਆ, ਮੈਨੂੰ ਧੱਕਾ ਦਿੱਤਾ ਫਲਾਨੇ ਨੇ, ਜੇ ਹੁਣ ਦੋ ਚਾਰ ਉਹਨੂੰ ਕਿਹਾ ਚਾਰ ਵਾਰੀ ਕਿਸੇ ਨੇ ਮੁੜ ਮੁੜ ਕੇ ਗੱਲ ਕੀਤੀ, ਯਾਦ ਆਇਆ ਤਾਂ ਗੱਲ ਕੀਤੀ, ਜੇ ਤੁਸੀਂ ਯਾਦ ਕਰੋਗੇ ਉਹ ਤਾਂ ਦੱਸ ਗਿਆ। ਹੌਲੀ ਹੌਲੀ ਉਹਨੇ ਵਸ ਜਾਣਾ, ਉਹਨੇ ਘਰ ਘਰ ਰਹਿਣਾ ਹੈ। ਇਹੀ ਕਾਰਨ ਹੈ ਕਿ ਦੁਨੀਆ ਉਸ ਖੱਡੇ ਚੋਂ ਨਿਕਲ ਨਹੀਂ ਸਕਦੀ, ਕਿਉਂਕਿ ਇਹ ਨੀਵੇਂ ਖਿਆਲ ਸਾਡੇ ਅੰਦਰ ਦੱਸ ਕੇ ਵਸ ਕੇ ਰਸ ਜਾਂਦੇ ਹੈ। ਤੇ ਫਿਰ ਜਦੋਂ ਇਹੋ ਜਿਹਾ, ਮੈਂ ਸਵਾਲ ਪੁੱਛਦਾ ਹਾਂ ਕਿ ਭਾਂਡੇ ਵਿੱਚ, ਜਿਸ ਭਾਂਡੇ ਵਿੱਚ ਤੁਸੀਂ ਅੰਬ ਦਾ ਅਚਾਰ ਜਾਂ ਅਚਾਰ ਕੋਈ ਪਾਇਆ ਹੋਵੇ, ਉਹਨੂੰ ਕਿੰਨਾ ਧੋ ਲਓ, ਦੇਖੋ ਜੀ ਕਿੰਨਾ ਧੋ ਲਓ, ਕਿੰਨਾ ਮਾਂਜ ਲਓ, ਰੇਤੇ ਨਾਲ ਗਰਮ ਪਾਣੀ ਨਾਲ ਧੋ ਲਓ, ਸਾਬਣ ਨਾਲ ਧੋ ਲਓ, ਧੁੱਪੇ ਸੁਕਾ ਲਓ, ਤੁਸੀਂ ਦੇਖੋਗੇ ਫਿਰ ਵੀ ਆਊਗਾ, ਫਿਰ ਹੋਰ ਧੋਵੋ, ਹੋਰ ਧੋਵੋ, ਫਿਰ ਹੁਣ ਮਹਿਸੂਸ ਹੋਇਆ ਕੁਛ ਨੀ ਇਹਦੇ ਚ ਹੁਣ ਬਾਕੀ, ਤੇ ਫਿਰ ਜਿਹੜੀ ਚੀਜ਼ ਉਹਦੇ ਚ ਪਾਓਗੇ, ਤੇ ਤੀਜੇ ਚੌਥੇ ਦਿਨ ਦੇਖੋਗੇ ਉਹਦੇ ਚ ਉਸ ਅਚਾਰ ਦੀ ਹਵਾ ਨਿਕਲੇ। ਅਸੀਂ ਪਾਣੀ ਪੜਦੇ ਹਾਂ, ਅਸੀਂ ਕਹਿੰਦੇ ਵੀ ਹਾਂ ਜੀ ਹੁਣ ਮੈਨੂੰ ਬਾਣੀ ਦਾ ਰਸ ਆਉਂਦਾ, ਫਿਰ ਮੈਨੂੰ ਕਈ ਕਹਿੰਦੇ ਜੀ ਕੀ ਕਰਾਂ, ਜਦੋਂ ਮੈਂ ਨਹੀਂ ਬਾਣੀ ਪੜਦਾ ਹੁੰਦਾ ਉਦੋਂ ਤਾਂ ਮੇਰਾ ਮਨ ਚੰਗਾ ਹੁੰਦਾ, ਉਦੋਂ ਇੰਨਾ ਨਹੀਂ ਭੱਜਦਾ, ਜਦੋਂ ਬਾਣੀ ਪੜਨ ਲੱਗਦਾ ਹੈ ਉਦੋਂ ਮਨ ਬਹੁਤਾ ਭੱਜਦਾ। ਉਹ ਇਸ ਵਾਸਤੇ ਕਿ ਮਨ ਇੱਥੇ ਸੰਗਤ ਵਿੱਚ ਆ ਕੇ ਥੋੜਾ ਜਿਹਾ ਟਿਕਾਓ ਵਿੱਚ ਆਉਂਦਾ ਹੈ, ਜਦੋਂ ਟਿਕਾਓ ਵਿੱਚ ਆਇਆ ਉਹਨੇ ਤਾਂ ਅੰਦਰੋਂ ਹਵਾ ਨਿਕਲਣੀ ਹੋਈ, ਹਵਾੜ ਹੈ। ਅਸੀਂ ਇਹ ਹਵਾੜ ਕਿੱਥੋਂ, ਕਿਹਨੇ ਪਾਈ ਹੈ ਇਹ ਰੂੜੀ, ਕਿਹਨੇ ਪਾਈ, ਅਸੀਂ ਆਪ ਪਾਈ ਹੈ। ਇਹ ਦੱਸ ਗਈ, ਇਹ ਵਸ ਗਈ, ਇਹ ਰਸ ਗਈ। ਹੁਣ ਇਸ ਤੇ ਉਲਟ ਲੈ ਲਓ, ਇਹ ਗੰਦੀ ਚੀਜ਼ ਅਸੀਂ ਵਸਾਈ ਹੋਈ ਹੈ, ਜਿਹਦੀ ਹਵਾੜ ਦਿਨ ਰਾਤ ਸਾਡੇ ਜ਼ਬਾਨ ਵਿੱਚੋਂ ਉਹੀ ਰੰਗਤ ਜਿਸ ਚੀਜ਼ ਜਿਹੜੀ ਅਸੀਂ ਵਸਾਈ ਹੋਈ ਹੈ, ਰਸੀ ਹੋਈ ਹੈ, ਉਸੇ ਦੀ ਰੰਗਤ ਜਾਂ ਉਸੇ ਦਾ ਹਵਾੜ ਸਾਡੇ ਹਰ ਇੱਕ ਖਿਆਲ ਵਿੱਚੋਂ ਕਰੋ, ਸਾਡੇ ਰੰਗਤ ਵਿੱਚੋਂ, ਹਰ ਇੱਕ ਖਿਆਲ ਵਿੱਚੋਂ, ਹਰ ਇੱਕ ਵਚਨ ਵਿੱਚੋਂ, ਹਰ ਇੱਕ ਐਕਸ਼ਨ ਵਿੱਚੋਂ ਉਹ ਮੱਲੋ ਮੱਲੀ ਨਿਕਲਦੀ ਹੈ, ਮੱਲੋ ਮੱਲੀ ਨਿਕਲਦੀ। ਜਿਸ ਤਰ੍ਹਾਂ ਅਚਾਰ ਦੇ ਭਾਂਡੇ ਵਿੱਚ ਕੋਈ ਚੀਜ਼ ਪਾਓਗੇ ਤੁਸੀਂ, ਉਹ ਹਵਾੜ ਆਉਣੀ। ਹੁਣ ਉਹ ਹਵਾੜ ਬਈ ਕਿਹਨੇ ਪਾਈ ਹੈ, ਅਸੀਂ ਪਾਈ ਹੈ ਨਾ, ਤੇ ਉਹ ਜੇ ਉੱਥੇ ਚੰਗੀ ਚੀਜ਼ ਜੇ ਘਿਓ ਪਾਈਏ ਤਾਂ ਉਹਦੇ ਥੰਡਾ ਉਹ ਜਿੱਥੇ ਹੱਥ ਲਾਓਗੇ ਟੁਕੜੇ ਟੁਕੜੇ ਕਰ ਦਿਓ, ਉਹਨੂੰ ਜੇ ਬਾਹਰੋਂ ਵੀ ਹੱਥ ਲਾਓਗੇ ਤਾਂ ਉਹ ਤੁਹਾਡਾ ਹੱਥ ਠੰਡਾ ਹੋ ਜਾਏ, ਕਿਉਂਕਿ ਰਸ ਗਿਆ ਘਿਓ ਦੇ ਵਿੱਚ। ਜੇ ਉੱਚੇ ਖਿਆਲ ਕਰੋਗੇ, ਹਾਂਜੀ ਉੱਚਾ ਖਿਆਲ, ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਉਹ ਲਈਏ ਤੋਏ। ਹਾਂ ਬਾਹਰਲੇ ਕੱਪੜੇ ਤਾਂ ਸਾਬਣ ਨਾਲ ਧੋ ਲਓਗੇ, ਜੇ ਬਹੁਤਾ ਰੰਗਿਆ ਤਾਂ ਰੰਗ ਘਾਟ ਪਾ ਲਓਗੇ, ਫੇਰ ਵੀ ਨੀ ਉਹ ਚਿੱਟਾ ਹੁੰਦਾ। ਭਰੀਏ ਮਤ ਪਾਪਾ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ। ਉਹ ਨਾਵੇਂ ਕਾ ਰੰਗ ਕੀ ਹੁੰਦਾ ਹੈ ਜਿਹੜਾ ਤੁਸੀਂ ਇੱਥੇ ਮਾਣ ਰਹੇ ਹੋ? ਇਹ ਨਾਵੇਂ ਕਾ ਰੰਗ ਹੈ, ਉੱਚੇ ਖਿਆਲ, ਉੱਚੇ ਬਲਬਲੇ, ਬਾਣ ਦੇ ਬਲਬਲੇ, ਰੱਬ ਦੇ ਪਿਆਰ ਵਿੱਚ, ਗੁਰੂ ਦੇ ਪਿਆਰ ਵਿੱਚ। ਹੁਣ ਤੁਸੀਂ ਆਪ ਖਿਆਲ ਕਰ ਲਓ ਵੀ ਜੋ ਤੁਹਾਨੂੰ ਇੱਥੇ ਇਹ ਰੰਗਤ ਹੈਗੀ ਇਸ ਸੰਗਤ ਵਿੱਚ, ਇਹ ਬਾਹਰ ਜਾ ਕੇ ਨਹੀਂ ਰਹਿਣੀ। ਇਸ ਦਾ ਮਤਲਬ ਇਹ ਹੋਇਆ ਕਿ ਸੰਗਤ ਤੋਂ ਬਾਹਰ ਜਾਓਗੇ ਤਾਂ ਕੋਈ ਸੰਗਤ ਹੋਏਗੀ। ਹਾਂਜੀ ਅਸੀਂ ਸੰਗਤ ਸਵੇਰੇ ਅੱਧਾ ਘੰਟਾ ਜਾਈਦਾ, ਸ਼ਾਮ ਨੂੰ ਅੱਧਾ ਘੰਟਾ ਜਾਈਦਾ। ਮੈਂ ਇੱਕ ਆਪਣੇ ਮਿੱਤਰ ਕਿਹਾ ਵੀ ਤੁਸੀਂ ਸੰਗਤ ਚ ਆਉਂਦੇ ਨੀ ਹੈ? ਕਹਿੰਦੇ ਉੱਥੇ ਚੰਡੀਗੜ੍ਹ ਸੰਗਤ ਹੁੰਦੀ ਹੈ ਬੜੀ। ਹਾਂਜੀ ਸਵੇਰੇ ਅੱਧਾ ਘੰਟਾ ਜਾਈਦਾ, ਸ਼ਾਮ ਨੂੰ ਅੱਧਾ ਘੰਟਾ ਜਾਈਦਾ। ਮੈਂ ਤੁਹਾਡੇ ਕਰਦੇ ਹੋ, ਤੁਹਾਡੀ ਜ਼ਿੰਦਗੀ ਦਾ ਕੋਈ ਫਰਕ ਨਹੀਂ ਪਿਆ, ਮਤਲਬ ਹੈ ਜਾਂ ਤਾਂ ਸੰਗਤ ਨਹੀਂ ਹੈ ਜਾਂ ਕੁਛ ਲੱਭ, ਤੁਹਾਨੂੰ ਕੁਛ ਨਹੀਂ ਮਿਲਦਾ। ਸੋ ਨਾਮੇ ਕਾ ਰੰਗ, ਇਹ ਨਾਮੇ ਦਾ ਰੰਗ ਨਾਲ ਹੀ ਉਲਟ ਹੋਣਾ ਹੈ। ਸਾਡੀ ਜਨਮਾਂ ਜਮਾਤਾਂ ਦੀ ਮੈਲ ਲੱਗੀ ਹੋਈ ਜਿਹੜੀ ਸਾਡੇ ਅੰਦਰ ਰੂੜੀ ਦੀ ਹਵਾ ਹੈ, ਉਹਨੂੰ ਕੱਢਣ ਲਈ ਇੱਕੋ ਤਰੀਕਾ ਗੁਰੂ ਸਾਹਿਬ ਨੇ ਲਿਖਿਆ, ਸਾਧ ਸੰਗ ਮਲ ਲਾਥੇ ਸੁਖਮੀ ਚ ਲਿਖਿਆ ਹੈ। ਹੋਰ ਅਨੇਕਾਂ ਤੁਕਾਂ ਦੇਖ ਲਿਓ, ਪਲ ਜਰੋ ਇੱਥੇ ਹੀ ਲੈਣੀ ਹੈ। ਧੁੱਪੇ ਉਹ ਧੁੱਪੇ ਭਰੀਏ ਮਤ ਪਾਪਾਂ ਕੇ ਸੰਗ ਉਹ ਧੁੱਪੇ ਨਾਵੇਂ ਕੇ ਰੰਗ। ਨਾਵੇਂ ਦਾ ਰੰਗ ਕੀ ਹੈ? ਉਹ ਹੈ ਉੱਚੇ ਉੱਚੇ ਬਲਬਲੇ, ਉੱਚੇ ਉੱਚੇ ਰਸ, ਉੱਚੇ ਉੱਚੇ ਸਵਾਦ, ਰੱਬ ਦੇ ਪਿਆਰ ਦੇ ਵਿੱਚ ਆ ਕੇ ਅਸੀਂ ਜੋ ਆਉਂਦੇ ਉਹ ਨਾਵੇਂ ਕਹਿੰਦੇ। ਉਸ ਰੰਗ ਰੰਗ ਨਾਲ ਕੀ ਹੁੰਦਾ ਹੈ? ਉਹ ਰੰਗ ਕੀ ਹੈ? ਇੱਕ ਕੱਪੜੇ ਸਭ ਇੱਕ ਊਂ ਧੋਨੇ, ਪੁਰਾਣੇ ਜ਼ਮਾਨੇ ਦੇ ਸਾਬਣ ਰੇਹੀ ਨਾਲ ਧੋਂਦੇ ਸੀ, ਉਹ ਜੇ ਉਹ ਰਹਿੰਦੇ ਸੀ, ਕੋਈ ਖਾਸ ਸਫਾਈ ਨਹੀਂ ਸੀ ਹੁੰਦੀ। ਅੱਜ ਕੱਲ੍ਹ ਸਾਬਣ ਆ ਗਿਆ, ਸਰਫ ਆ ਗਿਆ ਤੇ ਹੋਰ ਸੋਡਾ ਆ ਗਿਆ, ਉਹ ਨਾ ਮਾੜੇ ਮੋਟੇ ਹੋ ਜਾਂਦੇ। ਹੋਰ ਵੀ ਅੱਗੇ ਹੋਰ ਟਿੰਨੋ ਪੋਲ ਆ ਗਿਆ, ਤੇ ਜੇ ਉਹਦੇ ਨਾਲ ਵੀ ਸਾਫ਼ ਨਹੀਂ ਹੁੰਦਾ ਤਾਂ ਫਿਰ ਕਹਿੰਦੇ ਜੀ ਰੰਗ ਕੱਟ ਲਿਆਓ, ਫਿਰ ਰੰਗ ਕੱਟਣਾ ਵੀ ਨਹੀਂ ਹੁੰਦਾ। ਤੇ ਸਾਡੇ ਦਾ ਉਹ ਤਾਂ ਇੱਥੋਂ ਦੀ ਮੈਲ ਲੱਗੀ ਹੈ ਤੇ ਹੁਣ ਲੈ ਜੇ ਸ਼ਾਇਦ ਲੈ ਜਾਵੇ, ਤੇ ਪਰ ਸਾਡੇ ਜਨਮਾਂ ਚ ਮਾਤਰਾ ਦੀ ਮੈਲ ਲੱਗੀ ਹੈ, ਉਹ ਕਿਵੇਂ? ਤੇ ਹਾਂ ਬਈ ਇੰਨਾ ਹੋਪਲੈਸ ਕੇਸ ਤਾਂ ਨਹੀਂ ਹੈ, ਗੁਰੂ ਸਾਹਿਬ ਨੇ ਸਾਨੂੰ ਦਿਲਾਸਾ ਦਿੱਤਾ ਹੈ। ਹਾਂ ਬਈ ਇਹ ਲੈ ਸਕਦੀ ਹੈ, ਸਾਧ ਸੰਗ ਮਲ ਲਾਥੇ ਸਿੱਧੀ ਤੁਕ ਹੈ, ਇੱਥੇ ਮੈਲ ਲੈਂਦੀ ਹੈ। ਕਿਵੇਂ ਗੁਰੂ ਸਾਹਿਬ ਦੀਆਂ ਸਾਖੀਆਂ ਪੜ ਲਓ, ਬਾਣੀ ਕੀ ਲਿਖਿਆ? ਕਹਿੰਦੇ ਕਰੋੜਾਂ ਪਾਪ ਬੇਅੰਤ ਪਾਪ ਇੱਕ ਖਿੰਨ ਸਾਧ ਸੰਗਤ ਕਰਨ ਨਾਲ ਸੜ ਜਾਂਦੇ ਹੈ, ਇੱਕ ਖਿੰਨ। ਇਹ ਤਾਂ ਸਾਧ ਸੰਗਤ, ਉੱਚੀ ਸੰਗਤ, ਸਾਧੂ ਦੀ ਸੰਗਤ ਇੱਕ ਨਹੀਂ ਦਿਸਦੇ, ਦੋ ਚਾਰ ਹੋਣ ਤਾਂ ਉਹ ਤਾਂ ਬਹੁਤ ਉੱਚੀ ਹੈ। ਜੇ ਇਹ ਜੀ ਸੰਗਤ ਦਾ ਇੱਕ ਖਿੰਨ ਜਿਹੜਾ ਤੁਸੀਂ ਇੱਥੇ ਗੁਜ਼ਾਰੋ, ਉਹਦੇ ਨਾਲ ਪਤਾ ਨੀ ਕਿਤਨੇ ਸਾਲਾਂ ਦੀ, ਕਿਤਨੇ ਜਨਮਾਂ ਦੀ ਇੱਕ ਮਾਚਿਸ ਨਾਲ ਸਾਰੀ ਰੂੜੀ ਇੱਕ ਮਾਚਿਸ ਲਾ ਦਿਓ, ਉਹ ਸੜ ਜਾਏਗੀ ਛੇਤੀ। ਜੇ ਅੰਦਰਲੀ ਰੂੜੀ ਛੇਤੀ ਸਾਲਣੀ ਹੈ ਤਾਂ ਸੰਗਤ ਵਿੱਚ ਆਇਆ ਕਰੋ ਭਾਈ, ਇੱਥੇ ਇੱਥੇ ਸੜ ਜਾਂਦੀ ਹੈ, ਛੇ ਛੇਤੀ ਧੋਤਾ ਜਾਊਗਾ। ਸੰਗਤ ਹੈ ਨਾ, ਆਪਾਂ ਸੰਗਤ ਦੀ ਗੱਲ ਕਰਦੇ ਹਾਂ। ਮੈਂ ਹੁਣ ਮੁਕਾਉਣ ਤੇ ਲੱਗਾ, ਪਰ ਮੈਂ ਦੁਬਾਰਾ ਇਹੀ ਕਹਿਣਾ ਕਿ ਇੱਕ ਸੰਗਤ ਹੈ ਬਾਹਰਲੀ, ਇੱਕ ਹੈ ਅੰਦਰਲੀ। ਬਾਹਰਲੀ ਤਾਂ ਤੁਸੀਂ ਕਰ ਲਓਗੇ, ਅੰਦਰਲੀ ਨੂੰ ਕੀ ਕਰੋਗੇ? ਉਹਦੇ ਤੇ ਪਹਿਰਾ ਦੇਣਾ ਹੈ, ਤੇ ਉਹਦੇ ਬਦਲੀ ਕਰਨ ਦਾ ਵੀ ਬਾਹਰਲੀ ਤਾਂ ਬਚ ਜਾਓਗੇ। ਜੇ ਅੰਦਰਲਾ ਬਦਲਾ ਕਰਨਾ ਤਾਂ ਇੱਕ ਉਹ ਇੱਥੇ ਆ ਕੇ ਬਦਲੀ ਹੋਏਗਾ। ਕਿਹਦੇ ਨਾਲ? ਨਾਮੇ ਕੇ ਰੰਗ, ਨਾਮੇ ਕਾ ਰੰਗ ਕੀ ਹੈ? ਸੋਹਣੇ ਸੋਹਣੇ ਉੱਚੇ ਉੱਚੇ ਰੱਬ ਦੇ ਪਿਆਰ ਦੇ ਵਲਵਲੇ, ਜੇ ਤੁਸੀਂ ਇੱਥੇ ਮਲੰਗ ਮਾਨ ਰਹੇ ਹੋ ਔਰ ਮੇਰੇ ਯਕੀਨ ਮਾਣੋ ਕਿ ਇਹਨਾਂ 10-15 ਦਿਨਾਂ ਵਿੱਚ ਕਿਸੇ ਨੇ 2-4 ਦਿਨ ਗੁਜ਼ਾਰੇ ਹੈ, ਮੈਨੂੰ ਯਕੀਨ ਹੈਗਾ ਕਿ ਇੱਥੇ ਅਖਮੀ ਕਿੰਨੇ ਜਨਮਾਂ ਦੇ ਤੁਹਾਡੇ ਪਾਪ ਦਗਧ ਹੋ ਗਏ। ਉਹ ਕਿਉਂ ਪੁੱਛੇ, ਨਹੀਂ ਕੋਈ ਦੱਸਣ ਦੇਣਾ, ਚਲੋ ਜੀ ਹੱਥ ਲਾ ਕੇ ਮੁੜੇ ਆਉਂਦੇ ਹਾਂ, ਉਹ ਕੱਲ ਆਏ ਅੱਜ ਤੁਰ ਗਏ। ਭਾਈ ਆਪਣੇ ਪਾਪ ਧੋ ਲਓ, ਮਾਂ ਸਾੜ ਲਓ, ਇੱਥੇ ਆ ਕੇ ਸੜਦੇ ਤਾਂ ਸੰਗਤ ਹੀ ਹੈ ਨਾ, ਚਾਹੇ ਸੰਗਤ ਨਾ ਤੁਸੀਂ ਸੰਗਤ ਕਰਕੇ ਆਪ ਬਣ ਜਾਓ ਤੇ ਚਾਹੇ ਸੰਗਤ ਕਰਕੇ ਤੁਸੀਂ ਪਾਪੀ ਬਣ ਜਾਓ, ਤੁਹਾਡੀ ਮਰਜ਼ੀ ਹੈ, ਤੁਹਾਡੀ ਫਰੀਡਮ ਹੈ। ਪਰ ਬਾਹਰਲੀ ਜਿਹੜੀ ਸੰਗਤ ਹੈ ਉਹਦਾ ਤੁਸੀਂ ਬਚ ਜਾਓਗੇ, ਪਹਿਲਾਂ ਅੰਦਰਲੀ ਦੱਸ। ਕਹਿੰਦੇ ਜੀ, ਕਹਿੰਦੇ ਜੇ ਅੰਦਰਲੇ ਦੁਸ਼ਮਣ ਹੈਗੇ, ਕੁਛ ਚ ਬੈਠੇ ਦੁਸ਼ਮਣ ਹੈ, ਉਹ ਬਹੁਤਾ ਖਤਰਨਾਕ ਹੁੰਦੇ। ਸੋ ਯਾਦ ਰੱਖੋ, ਤੁਹਾਡੇ ਜਿਹੜੇ ਅੰਦਰ ਤੁਹਾਡੇ ਖਿਆਲ ਹੈ, ਉਹ ਤੁਹਾਡੇ ਵੱਡੇ ਦੁਸ਼ਮਣ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।